ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਦਇਆ ਮਇਆ ਕਰ ਪ੍ਰਾਣਪਤ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਤੋਰੀ। ਅੰਧ ਕੂਪ ਤੇ ਹੱਥ ਦੇ ਰੱਖੋ, ਕਾਸ਼ ਸਿਆਣ ਉਕਤ ਨਾ ਮੋਰੀ। ਤੈਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜਹਿ ਮਿਲ ਕੰਤ ਪਛਾਣਾ। ਆਪ ਮੁਕਤ ਮੋਹਿ ਤਾਰੈ ਜੀ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ ਜੀ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ ਜੀ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ ਜੀ, ਐਸੇ ਗੁਰ ਕੋ ਬਲ ਬਲ ਜਾਈਐ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ।
ਐਸ
ਤੇ ਗੁਰ ਕੋ ਬਲ ਬਲ ਜਾਈਏ, ਸਦ ਬਲ ਜਾਈਏ, ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਨਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਕਵਣ 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 ਗੁਣ ਕਹੀਐ, ਅੰਤ ਨਹੀਂ ਕਿਛ ਪਾਰੈ, ਲੱਖ 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 ਕਈ ਕੋਰੈ, ਲੱਖ 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 ਕਈ ਕੋਰੈ, ਕੋ ਹੈ ਐਸੋ ਵਿਚਾਰੈ, ਬੇਸਮ 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 ਹੀ ਪਈ ਹੈ, ਲਾਲ ਰੰਗ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੁੰਗਾ ਮੁਸਕਾਰੈ, ਆਪ ਮੁਕਤ ਮੋਹਿ ਤਾਰੈ ਜੀ, ਬਲ ਬਲ ਜਾਵਾਂ ਗੁਰਾਂ ਤੋਂ, ਆਪ ਮੁਕਤ ਮੋਹਿ ਤਾਰੈ, ਬਲ ਬਲ ਜਾਵਾਂ ਗੁਰਾਂ ਤੋਂ, ਆਪ ਮੁਕਤ ਮੋਹਿ ਤਾਰੈ ਜੀ, ਬਲ ਬਲ ਜਾਵਾਂ ਗੁਰਾਂ ਤੋਂ, ਹਾਂਜੀ ਆਪ ਮੁਕਤ ਮੋਹਿ ਤਾਰੈ, ਮੈਂ ਬਲ ਬਲ ਜਾਵਾਂ ਗੁਰਾਂ ਤੋਂ, ਜੁਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰੀ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਪਾਠ ਕੀਰਤਨ ਕਥਾ ਵਿਚਾਰਾਂ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ। ਬਾਣੀ ਆਖਦੀ ਹੈ ਕਿ ਉਹ ਵੇਲਾ ਉਹ ਦਿਨ ਉਹ ਰੁੱਤ ਉਹ ਮਹੀਨਾ ਉਹ ਭਲਾ ਹੈ ਜਦੋਂ ਸਾਨੂੰ ਅਕਾਲ ਪੁਰਖ ਦਾ ਵਾਹਿਗੁਰੂ ਦਾ ਸਤਿਗੁਰੂ ਦਾ ਚੇਤਾ ਆਉਂਦਾ ਹੈ। ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ। ਉਹ ਸਾਰਾ ਹੀ ਸਮਾਂ ਚੰਗਾ ਹੈ ਜਿਸ ਸਮੇਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਚੇਤਾ ਆਉਂਦਾ ਹੈ। ਜਦੋਂ ਉਹ ਵਿਸਰਦਾ ਹੈ ਤਾਂ ਆਤਮਿਕ ਤੌਰ 'ਤੇ ਇਨਸਾਨ ਦੀ ਮੌਤ ਹੁੰਦੀ ਹੈ, ਆਤਮਿਕ ਤੌਰ 'ਤੇ ਮਰਦਾ ਹੈ। ਬਾਣੀ ਆਖਦੀ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਏ। ਸਤਿਗੁਰੂ ਆਖਦੇ ਨੇ ਭਾਈ ਉਹ ਜਿਉਂਦਾ ਹੈ ਜਿਹਦੇ ਮਨ ਦੇ ਵਿੱਚ ਪਰਮਾਤਮਾ ਦਾ ਵਾਸ ਨਿਵਾਸ ਹੋ ਗਿਆ ਹੈ। ਸੋ ਕਈ ਵਾਰੀ ਆਪਾਂ ਅਰਦਾਸ ਦੇ ਵਿੱਚ ਬੇਨਤੀ ਕਰ ਦਿੰਦੇ ਹਾਂ, ਕਈ ਜਗ੍ਹਾ 'ਤੇ ਸੁਣਨ ਨੂੰ ਮਿਲਦਾ ਹੈ ਕਿ ਇਹ ਸੱਚੇ ਪਾਤਸ਼ਾਹ ਗੁਰਬਾਣੀ ਪੜ੍ਹੀ ਗਈ ਹੈ, ਗੁਰਬਾਣੀ ਨੂੰ ਸੋਧ ਕੇ ਅਤੇ ਸੱਚਖੰਡ ਵਿਖੇ ਪ੍ਰਵਾਨ ਕਰਨਾ। ਸਾਧ ਸੰਗਤ ਗੁਰਬਾਣੀ ਤਾਂ ਆਈ ਹੀ ਸੱਚਖੰਡ ਦੇ ਵਿੱਚੋਂ ਹੈ, ਗੁਰਬਾਣੀ ਆਈ ਹੀ ਸੱਚਖੰਡ ਦੇ ਵਿੱਚੋਂ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਆਪਾਂ ਆਖ ਰਹੇ ਹਾਂ ਗੁਰਬਾਣੀ ਨੂੰ ਸੱਚਖੰਡ ਵਿਖੇ ਪ੍ਰਵਾਨ ਕਰਨਾ। ਕਹਿਣਾ ਇਹ ਚਾਹੀਦਾ ਹੈ ਕਿ ਇਹ ਸੱਚੇ ਪਾਤਸ਼ਾਹ ਗੁਰਬਾਣੀ ਪੜ੍ਹੀ ਗਈ ਹੈ, ਸੁਣੀ ਗਈ ਹੈ, ਗੁਰਬਾਣੀ ਦਾ ਕਥਾ ਕੀਰਤਨ ਹੋਇਆ, ਕਿਰਪਾ ਕਰਨੀ, ਗੁਰਬਾਣੀ ਨੂੰ ਸਾਡੇ ਹਿਰਦਿਆਂ ਦੇ ਵਿੱਚ ਵਸਾਉਣਾ। ਗੁਰਬਾਣੀ ਸਾਡੇ ਮਨਾਂ ਵਿੱਚ ਵਸੇ, ਗੁਰਬਾਣੀ ਸਾਡੇ ਹਿਰਦਿਆਂ ਦੇ ਵਿੱਚ ਵਸੇ। ਸੱਚਖੰਡ ਦੇ ਵਿੱਚ ਤਾਂ ਵਾਸ ਹੈ ਹੀ ਗੁਰਬਾਣੀ ਦਾ, ਗੁਰਬਾਣੀ ਆਈ ਹੀ ਸੱਚਖੰਡ ਦੇ ਵਿੱਚੋਂ ਹੈ। ਸਤਿਗੁਰੂ ਹੁਣ ਕਿਰਪਾ ਕਰ ਸਾਡੇ ਮਨ ਦੇ ਵਿੱਚ ਗੁਰਬਾਣੀ ਵਸ ਜਾਵੇ। ਜਿਨ੍ਹਾਂ ਦੇ ਮਨ ਵਿੱਚ ਬਾਣੀ ਵਸ ਜਾਂਦੀ ਹੈ ਨਾ, ਫਿਰ ਉਹ ਮਨ ਕਰਕੇ ਸਾਧ ਸੰਗਤ ਕਦੇ ਭਰਮ ਭੁਲੇਖੇ ਅਤੇ ਪਖੰਡਾਂ ਵਿੱਚ ਨਹੀਂ ਪੈਂਦੇ ਹਨ। ਉਹਨਾਂ ਦੇ ਮਨ ਜਿਹੜੇ ਹੈ ਅਡੋਲ ਅਵਸਥਾ ਦੇ ਵਿੱਚ ਚਲੇ ਜਾਂਦੇ ਹੈ, ਪਖੰਡ ਵੇਖ ਕੇ ਉਹ ਭਰਮ ਦੇ ਨਹੀਂ। ਕਿਉਂਕਿ ਜਿੱਥੇ ਡਰ ਇਨਸਾਨ ਨੂੰ ਡੁਲਾ ਕੇ ਗੁਰੂ ਨਾਲੋਂ ਤੋੜ ਦਿੰਦਾ, ਲਾਲਚ ਮਨ ਦੇ ਵਿੱਚ ਆ ਜਾਵੇ ਉਦੋਂ ਵੀ ਇਨਸਾਨ ਟੁੱਟ ਸਕਦਾ ਹੈ। ਪਖੰਡ ਦੇ ਅਧੀਨ ਹੋ ਕੇ ਉਦੋਂ ਵੀ ਇਨਸਾਨ ਗੁਰੂ ਦੇ ਨਾਲੋਂ ਟੁੱਟ ਜਾਂਦਾ ਹੈ। ਸਾਧ ਸੰਗਤ ਫਿਰ ਉਹਨੂੰ ਕੋਈ ਵੀ ਪਖੰਡ ਲਾਲਚ ਅਤੇ ਡਰ ਜਿਹੜਾ ਹੈ ਉਹ ਗੁਰੂ ਦੇ ਨਾਲੋਂ ਤੋੜ ਨਹੀਂ ਸਕਦਾ। ਜੇ ਹਿਰਦੇ ਦੇ ਵਿੱਚ ਗੁਰੂ ਕੀ ਬਾਣੀ ਵੱਸੀ ਹੋਵੇ। ਕੱਲ ਆਪਾਂ ਰਾਤ ਦੇ ਦੀਵਾਨ ਵਿੱਚ ਵਿਚਾਰ ਕਰ ਰਹੇ ਸੀ, ਉਹ ਮੀਰ ਮੰਨੂ ਦੀ ਜੇਲ੍ਹ ਜਿੱਥੇ ਸਿਦਕੀ ਬੀਬੀਆਂ ਨੂੰ, ਧਰਮੀ ਬੀਬੀਆਂ ਨੂੰ ਮੀਰ ਮੰਨੂ ਨੇ ਨਜ਼ਰਬੰਦ ਕੀਤਾ ਹੋਇਆ ਹੈ, ਅਤੇ ਵਾਰ ਵਾਰ ਇੱਕੋ ਹੀ ਗੱਲ ਆਖਦਾ ਕਿ ਆਪਣਾ ਧਰਮ ਤਿਆਗ ਦਿਓ, ਆਪਣਾ ਧਰਮ ਛੱਡ ਦਿਓ, ਮੁਸਲਮਾਨ ਬਣ ਜਾਵੋ, ਤੁਹਾਡੀ ਜਾਨ ਬਖਸ਼ੀ ਕਰ ਦਿਆਂਗਾ, ਤੁਹਾਡੀ ਜਾਨ ਬਖਸ਼ ਦਿਆਂਗਾ। ਅਤੇ ਬੀਬੀਆਂ ਇੱਕੋ ਹੀ ਗੱਲ ਆਖਦੀਆਂ ਹਨ ਕਿ ਭਾਵੇਂ ਤੇਰੇ ਧਰਮ ਦੇ ਵਿੱਚ ਆ ਜਾਈਏ, ਫਿਰ ਕਿਹੜਾ ਮੌਤ ਨਹੀਂ ਆਉਣੀ, ਫਿਰ ਕਿਹੜਾ ਮਰਨਾ ਨਹੀਂ, ਸੰਸਾਰ ਤੋਂ ਤਾਂ ਜਾਣਾ ਹੀ ਹੈ, ਜੱਗ ਤੋਂ ਤਾਂ ਜਾਣਾ ਹੀ ਹੈ, ਦੁਨੀਆਂ 'ਤੇ ਤਾਂ ਰਹਿਣਾ ਕਿਸੇ ਨੇ ਵੀ ਨਹੀਂ, ਜੇ ਜਾਣਾ ਹੀ ਹੈ ਤਾਂ ਫਿਰ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਪਰਪੱਕਤਾ ਦੇ ਨਾਲ ਇਸ ਸੰਸਾਰ ਤੋਂ ਜਾਈਏ, ਇੱਜ਼ਤ ਪੱਤ ਵਾਲਾ ਜੀਵਨ ਲੈ ਕੇ ਇਸ ਸੰਸਾਰ ਤੋਂ ਜਾਈਏ, ਫਿਰ ਗੁਰੂ ਦੇ ਨਾਲੋਂ ਟੁੱਟ ਕੇ ਕਿਉਂ ਜਾਈਏ, ਫਿਰ ਸਤਿਗੁਰੂ ਦੇ ਨਾਲੋਂ ਬੇਮੁੱਖ ਹੋ ਕੇ ਕਿਉਂ ਜਾਈਏ, ਜੇ ਜਾਣਾ ਹੈ ਜਗਤ ਤੋਂ। ਸਤ ਸੰਗਤ ਗੁਰਬਾਣੀ ਨੇ ਇਹੋ ਹੀ ਸਿਖਾਇਆ ਹੈ। ਅੰਮ੍ਰਿਤ ਦਾ ਆਖਰੀ ਅਰਥ ਇਹੋ ਹੀ ਬਣਦਾ ਕਿ ਮਨ ਦੇ ਵਿੱਚੋਂ ਮੌਤ ਦਾ ਜਿਹੜਾ ਭੈ ਉਹ ਨਿਕਲ ਜਾਵੇ, ਉੱਦਾਂ ਅੰਮ੍ਰਿਤ ਆਖਦੇ ਆ ਜਿਹੜਾ ਮ੍ਰਿਤੂ ਤੋਂ ਰਹਿਤ ਕਰ ਦੇਵੇ। ਪਰ ਇਸ ਜੱਗ ਦੇ ਉੱਤੇ ਹਰ ਇੱਕ ਨੂੰ ਸਾਧ ਸੰਗਤ ਸਮੇਂ ਸਮੇਂ ਸਿਰ ਜਾਣਾ ਪੈਂਦਾ, ਹਰ ਇੱਕ ਚੀਜ਼ ਦੀ, ਇਸ ਧਰਤੀ ਦੀ ਵੀ, ਇੱਥੋਂ ਤੱਕ ਕਿ ਚੰਦ ਸੂਰਜ ਦੀ ਵੀ ਉਮਰ ਮਿਥੀ ਹੋਈ ਹੈ। ਆ ਪਹਾੜ ਸਮੁੰਦਰ ਤੱਕਦੇ ਹਾਂ, ਆਖਦੇ ਨੇ ਇਹਨਾਂ ਦੀਆਂ ਵੀ ਉਮਰਾਂ ਮਿਥੀਆਂ ਹੋਈਆਂ ਨੇ। ਮਹਾਰਾਜ ਨੇ ਗੁਰਬਾਣੀ ਵਿੱਚ ਸਾਰਿਆਂ ਵਾਸਤੇ ਸਾਂਝਾ ਵਚਨ ਕਰ ਦਿੱਤਾ, ਜੋ ਉਪਜਿਓ ਸੋ ਬਿਣਸ ਹੈ ਪਰਿਓ ਆਜ ਕੈ ਕਾਲ। ਕਹਿੰਦੇ ਜੋ ਉਪਜਿਆ ਹੈ ਉਹ ਬਿਣਸੇਗਾ ਜ਼ਰੂਰ, ਉਹ ਖਤਮ ਜ਼ਰੂਰ ਹੋਵੇਗਾ। ਜਿਹੜੀ ਚੀਜ਼ ਕਾਲ ਦੇ ਅੰਦਰ ਪੈਦਾ ਹੋਈ ਹੈ ਉਹਨੂੰ ਕਾਲ ਨੇ ਆਪਣੀ ਗ੍ਰਾਹੀ ਬਣਾ ਲੈਣਾ ਹੈ। ਅਕਾਲ ਤਾਂ ਵਾਹਿਗੁਰੂ ਹੈ ਜਿਹੜਾ ਕਾਲ ਤੋਂ ਰਹਿਤ ਹੈ। ਜੋ ਜੋ ਕਾਲ ਦੇ ਅੰਦਰ ਪੈਦਾ ਹੋਇਆ ਹੈ ਕਾਲ ਉਹਨੂੰ ਆਪਣੀਆਂ ਗ੍ਰਾਹੀਆਂ ਬਣਾ ਲੈਂਦਾ। ਜੋ ਸਮੇਂ ਦੇ ਅੰਦਰ ਪੈਦਾ ਹੋਏ ਨੇ ਉਹ ਸਮੇਂ ਦੇ ਅਨੁਸਾਰ ਇਸ ਜੱਗ ਦੇ ਉੱਤੋਂ ਜਾਣਗੇ ਜ਼ਰੂਰ। ਜਾਣਾ ਪਵੇਗਾ, ਜੋ ਉਪਜਿਓ ਸੋ ਬਿਣਸ ਹੈ ਪਰਿਓ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸਤਿਗੁਰੂ ਕਹਿੰਦੇ ਧੰਦੇ ਧੰਧਾਰਾਂ ਦੇ ਵਿੱਚੋਂ ਸਮਾਂ ਕੱਢ ਕੇ ਨਾ ਵਾਹਿਗੁਰੂ ਦੇ ਗੁਣ ਵੀ ਗਾਲਾ ਪ੍ਰਾਣੀ, ਤੂੰ ਆਇਓ ਲਾਹਾ ਲੈਣ ਲੱਗਾ ਕਿੱਤ ਕੁਫਕੜੈ ਸਭ ਮੁੱਕਦੀ ਚੱਲੀ ਰਹਿਣ। ਕਹਿੰਦੇ ਔਦ ਬੀਤਦੀ ਜਾਂਦੀ ਹੈ, ਸਮਾਂ ਲੰਘਦਾ ਜਾਂਦਾ ਹੈ। ਇਹਨਾਂ ਧੰਦੇ ਧੰਧਾਰਾਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਉਸ ਅਕਾਲ ਪੁਰਖ ਦਾ ਜਸ ਵੀ ਕਰਦਾ, ਉਹ ਵਾਹਿਗੁਰੂ ਦੇ ਗੁਣ ਵੀ ਗਾਲਾ ਹੈ। ਸਾਧ ਸੰਗਤ ਉਹ ਬੀਬੀਆਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗਦਾ ਹੈ ਕਿ ਅਸੀਂ ਜੇਲ੍ਹ ਵਿੱਚ ਹਾਂ, ਸਾਡੇ ਪਤੀ ਸਾਡੇ ਕੋਲ ਨਹੀਂ, ਕੋਈ ਭਾਈ ਵੀ ਸਾਡੇ ਕੋਲ ਨਹੀਂ, ਕੋਈ ਭਰਾ ਸਾਡੇ ਕੋਲ ਨਹੀਂ, ਸਾਡਾ ਪਿਤਾ ਸਾਡੇ ਕੋਲ ਨਹੀਂ, ਡਰ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਜਿਨ ਨਿਰਭਉ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ ਦਾ ਸਿਮਰਨ ਕੀਤਾ ਉਹਦੇ ਵਿੱਚੋਂ ਕੁਝ ਨਾ ਕੁਝ ਪਾਵਰ ਜਿਹੜੀ ਹੈ, ਕੁਝ ਨਾ ਕੁਝ ਸ਼ਕਤੀ ਜਿਹੜੀ ਹੈ ਉਹ ਇਨਸਾਨ ਦੇ ਅੰਦਰ ਆ ਜਾਂਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕੀ ਸ਼ਰਨ ਸਗਲ ਭੈ ਲਾਥੈ, ਦੁੱਖ ਬਿਣਸੈ ਸੁੱਖ ਪਾਇਆ। ਉਹਦੀ ਸ਼ਰਨ ਉਹਦੇ ਨਾਲ ਜੁੜਿਆ ਸਾਰੇ ਹੀ ਭੈ ਜਿਹੜੇ ਹੈ ਉਹਨਾਂ ਦਾ ਨਾਸ ਹੋ ਜਾਂਦਾ। ਸਤ ਸੰਗਤ ਨਹੀਂ ਤਾਂ ਆਮ ਅਵਸਥਾ ਇਹ ਬਣੀ ਹੁੰਦੀ ਹੈ ਜੇ ਕੋਈ ਰਾਤ ਨੂੰ ਸੁਪਨੇ ਦੇ ਵਿੱਚ ਮਰਿਆ ਖਪਿਆ ਦਿਸ ਪਵੇ ਅਤੇ ਸਵੇਰ ਨੂੰ ਸਾਰੀ ਦਿਹਾੜੀ ਚੈਨ ਨਹੀਂ ਆਉਂਦਾ, ਪੁੱਛਦੇ ਫਿਰਦੇ ਹਾਂ ਕਿ ਫਲਾਣਾ ਬੰਦਾ ਮੈਨੂੰ ਅੱਜ ਸੁਪਨੇ ਦੇ ਵਿੱਚ ਦਿਸ ਗਿਆ ਅਤੇ ਹੁਣ ਕੀ ਹੋਵੇਗਾ। ਭਾਈ ਜੇ ਜਿਉਂਦਾ ਹੁੰਦਾ ਫਿਰ ਵੀ ਤਾਂ ਉਹਨੇ ਘਰ ਵਿੱਚ ਹੀ ਹੋਣਾ ਸੀ, ਜੇ ਜਿਉਂਦੇ ਨੇ ਨਹੀਂ ਕੁਛ ਵਿਗਾੜਿਆ ਤਾਂ ਮਰੇ ਨੇ ਕੀ ਵਿਗਾੜਨਾ ਹੈ। ਫਲਾਣਾ ਬੰਦਾ ਮੈਨੂੰ ਸੁਪਨੇ ਦੇ ਵਿੱਚ ਦਿਖ ਪਿਆ ਅਤੇ ਹੁਣ ਕੀ ਕਰੀਏ। ਕੋਈ ਪੁੱਛਿਆ ਲੈਣ ਜਾਂਦਾ, ਕੋਈ ਤਾਂਤਰਿਕਾਂ ਦੇ ਕੋਲ ਜਾਂਦਾ, ਕੋਈ ਧਾਗੇ ਤਵੀਤਾਂ ਵਾਲਿਆਂ ਦੇ ਕੋਲ ਜਾਂਦਾ ਹੈ, ਕੋਈ ਗੱਲ ਦੇ ਵਿੱਚ ਸਾਧ ਸੰਗਤ ਤਵੀਤ ਬੰਨਦਾ ਹੈ ਕਿ ਇਹਨਾਂ ਤੋਂ ਸਾਡਾ ਛੁਟਕਾਰਾ ਹੋਵੇ। ਜੇ ਬਾਬਰ ਚੜ੍ਹ ਕੇ ਆਇਆ ਸੀ ਅਤੇ ਉਸ ਸਮੇਂ ਲੋਧੀਆਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ, ਧਿਆਨ ਦੇਣਾ ਉਹਨਾਂ ਲੋਧੀਆਂ ਨੂੰ ਐਸ਼ ਪ੍ਰਸਤੀ ਦੇ ਜੀਵਨ ਦੇ ਵਿੱਚ ਬਾਹਮਣਾਂ ਨੇ ਪਾ ਦਿੱਤਾ ਸੀ। ਉਹ ਆਖਦੇ ਸੀ ਕਿ ਤੁਸੀਂ ਮੌਜਾਂ ਲਓ, ਐਸ਼ਾਂ ਕਰੋ। ਜਦੋਂ ਕੋਈ ਦੁਸ਼ਮਣ ਚੜ੍ਹ ਕੇ ਆਇਆ ਤਾਂ ਅਸੀਂ ਮੰਤਰ ਮਾਰ ਕੇ ਹੀ, ਅਸੀਂ ਆਪਣੇ ਮੰਤਰਾਂ ਦੇ ਨਾਲ ਹੀ ਉਹਨਾਂ ਨੂੰ ਅੰਨੇ ਕਰਕੇ ਅਤੇ ਵਾਪਸ ਮੋੜ ਦਿਆਂਗੇ। ਤੁਸੀਂ ਆਪਣੀਆਂ ਐਸ਼ਾਂ ਲਓ। ਉਹ ਆਪਣਾ ਰਾਜੇ ਜਿਹੜਾ ਸੀ ਧਰਮ ਭੁੱਲ ਗਏ, ਉਹਨਾਂ ਨੂੰ ਆਪਣਾ ਧਰਮ ਚੇਤੇ ਨਾ ਰਿਹਾ ਕਿ ਸਾਡਾ ਧਰਮ ਹੈ ਪਰਜਾ ਦੀ ਰਾਖੀ ਕਰਨੀ, ਸ਼ਸਤਰ ਵਿੱਦਿਆ ਦਾ ਅਭਿਆਸ ਕਰੀਏ, ਚੰਗੇ ਯੋਧਿਆਂ ਨੂੰ ਆਪਣੀਆਂ ਫੌਜਾਂ ਦੇ ਵਿੱਚ ਭਰਤੀ ਕਰੀਏ। ਉਹਨਾਂ ਨੂੰ ਆਪਣਾ ਧਰਮ ਹੀ ਭੁੱਲ ਗਿਆ ਹੈ ਅਤੇ ਸਾਧ ਸੰਗਤ ਨਸ਼ਿਆਂ ਦੇ ਵਿੱਚ, ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਪੈ ਗਏ। ਜਦੋਂ ਬਾਬਰ ਚੜ੍ਹ ਕੇ ਆਇਆ ਤਾਂ ਇੱਕਦਮ ਸਾਰਿਆਂ ਨੂੰ ਦੱਬ ਕੇ ਲੈ ਗਿਆ ਅਤੇ ਸਾਧ ਸੰਗਤ ਹਿੰਦੁਸਤਾਨ 'ਤੇ ਰਾਜ ਕਰ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਬਚਨ ਉਚਾਰਿਆ ਉਹਨਾਂ ਬਾਹਮਣਾਂ ਦੇ ਪ੍ਰਥਾਏ, ਆਖਣ ਲੱਗੇ ਕਿ ਕੋ ਤੁਰਕ ਨਾ ਹੋਇਓ ਅੰਨਾ, ਕਹਿੰਦਾ ਨਾ ਪਰਚੋ ਲਾਇਓ। ਉਹ ਕਹਿਣ ਲੱਗੇ ਤੁਹਾਡੇ ਮੰਤਰਾਂ ਨਾਲ, ਤੁਹਾਡੇ ਧਾਗੇ ਅਤੇ ਤਵੀਤਾਂ ਦੇ ਨਾਲ ਕੋਈ ਤੁਰਕ ਅੰਨਾ ਨਹੀਂ ਹੋਇਆ ਹੈ, ਕੋਈ ਪਿੱਛੇ ਨਹੀਂ ਹਟਿਆ। ਉਲਟਾ ਇਹਨਾਂ ਲੋਧੀਆਂ ਨੂੰ, ਇਹਨਾਂ ਰਾਜਿਆਂ ਨੂੰ ਮਾਰਾਂ ਖਾਣੀਆਂ ਪਈਆਂ, ਜਿਹੜੇ ਕਈ ਤਰ੍ਹਾਂ ਦੇ ਸੁੱਖ ਆਰਾਮ ਦੇ ਵਿੱਚ ਗ੍ਰਸਤ ਸਨ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਹੋਣਾ ਪਿਆ। ਕਹੂ ਤੁਰਕ ਨਾ ਹੋਇਓ ਅੰਨਾ, ਕਿੰਨੇ ਨਾ ਪਰਚੋ ਲਾਇਓ। ਉਹ ਕਹਿੰਦੇ ਕੋਈ ਵੀ ਤੁਹਾਡੇ ਤੋਂ ਅੰਨਾ ਨਹੀਂ ਹੋ ਸਕਿਆ ਹੈ। ਜੇ ਸਾਧ ਸੰਗਤ ਧਾਗੇ ਤਵੀਤਾਂ ਦੇ ਨਾਲ ਕਿਸੇ ਦਾ ਕੁਝ ਵਿਗੜਦਾ ਹੁੰਦਾ ਤਾਂ ਬਾਰਡਰਾਂ ਦੇ ਉੱਤੇ ਇੰਨੀ ਮਿਲਟਰੀ ਲਾਈ ਹੈ, ਉਹਨਾਂ ਕੋਲੋਂ ਬੰਦੂਕਾਂ ਖੋਹ ਕੇ ਅਤੇ ਉਹਨਾਂ ਦੇ ਹੱਥ ਦੇ ਵਿੱਚ ਧਾਗੇ ਅਤੇ ਤਵੀਤ ਫੜਾ ਦੇਣੇ ਸਨ ਕਿ ਜਦੋਂ ਦੁਸ਼ਮਣ ਕੋਈ ਚੜ੍ਹ ਕੇ ਆਵੇ ਨਾ ਦੂਜੇ ਦੇਸ਼ ਵਾਲਾ ਤਾਂ ਉਹਦੇ ਉੱਤੇ ਸੁੱਟ ਦਿਓ, ਆਹ ਪਾਣੀ ਕਰਕੇ ਦਿੱਤਾ ਅਤੇ ਆਹ ਪਾਣੀ ਪਾ ਦਿਓ ਉਹਦੇ ਉੱਤੇ, ਪਾਣੀ ਛਿੜਕ ਦਿਓ ਉਹਦੇ ਉੱਤੇ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਹਥਿਆਰ ਦੇਣ ਦੀ ਲੋੜ ਨਹੀਂ ਸੀ। ਸਾਧ ਸੰਗਤ, ਸਤਿਗੁਰਾਂ ਨੇ ਇਹਨਾਂ ਵਹਿਮਾਂ ਅਤੇ ਭਰਮਾਂ ਦੇ ਵਿੱਚੋਂ ਮਨੁੱਖ ਨੂੰ ਕੱਢਣਾ ਕੀਤਾ ਹੈ, ਗੁਰਸਿੱਖਾਂ ਨੂੰ ਕੱਢਣਾ ਕੀਤਾ ਹੈ। ਸਤਿਗੁਰਾਂ ਨੇ ਗੁਰਬਾਣੀ ਨੂੰ ਹੀ ਸਭ ਤੋਂ ਵੱਡਾ ਮੰਤਰ ਆਖਿਆ ਹੈ, ਗੁਰਬਾਣੀ ਨੂੰ ਹੀ ਸਿੱਖਿਆ ਦਾਇਕ ਆਖਿਆ ਕਿ ਗੁਰਬਾਣੀ ਤੋਂ ਸਿੱਖਿਆ ਵੀ ਲੈ, ਜੀਵਨ ਦਾ ਸੁਧਾਰ ਵੀ ਕਰ, ਗੁਰਬਾਣੀ ਨੂੰ ਗਾ, ਗੁਰਬਾਣੀ ਨੂੰ ਪੜ੍ਹ, ਗੁਰਬਾਣੀ ਨੂੰ ਸੁਣ, ਗੁਰਬਾਣੀ ਦਾ ਅਭਿਆਸ ਕਰ, ਸਿਮਰਨ ਕਰ। ਕਈਆਂ ਦੇ ਮਨ ਵਿੱਚ ਖਿਆਲ ਆ ਜਾਂਦਾ ਕਿ ਇਕੱਲਾ ਸਿਮਰਨ ਹੀ ਕਰਨਾ, ਗੁਰਬਾਣੀ ਪੜ੍ਹਨੀ ਘੱਟ ਕਰ ਦਈਏ ਜਾਂ ਛੱਡ ਹੀ ਦਈਏ, ਕਿ ਗੁਰਬਾਣੀ ਤਾਂ ਵਾਰ ਵਾਰ ਸਿਮਰਨ ਕਰਨ ਨੂੰ ਹੀ ਆਖਦੀ ਹੈ। ਭਾਈ, ਜਿੰਨਾ ਚਿਰ ਆਪਾਂ ਗੁਰਬਾਣੀ ਨਹੀਂ ਨਾ ਪੜ੍ਹਦੇ ਉਨਾ ਚਿਰ ਗੁਰੂ ਦੇ ਨਾਲ ਸਾਂਝ ਨਹੀਂ ਪੈਂਦੀ ਹੈ। ਸਿਮਰਨ ਜ਼ਰੂਰੀ ਹੈ, ਅਤਿ ਜ਼ਰੂਰੀ ਹੈ, ਪਰ ਗੁਰਬਾਣੀ ਨੂੰ ਪਾਤਸ਼ਾਹ ਨੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਨੂੰ ਪਾਤਸ਼ਾਹ ਨੇ ਗੁਰੂ ਆਖਿਆ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਡੀ ਸਾਂਝ ਜਿਹੜੀ ਹੈ ਉਹ ਗੁਰੂ ਦੇ ਨਾਲ ਪੈਂਦੀ ਹੈ, ਸਾਡਾ ਮਨ ਜਿਹੜਾ ਉਹ ਗੁਰੂ ਦੇ ਨਾਲ ਜੁੜਦਾ ਹੈ, ਸਾਡਾ ਹਿਰਦਾ ਸਾਧ ਸੰਗਤ ਪਵਿੱਤਰ ਹੁੰਦਾ ਜਦੋਂ ਬਾਣੀ ਪੜ੍ਹਦੇ ਹਾਂ। ਇਸ ਕਰਕੇ ਜਿੱਥੇ ਸਿਮਰਨ ਕਰਦੇ ਰਹਿਣਾ ਹੈ ਉੱਥੇ ਬਾਣੀ ਪੜ੍ਹਨੀ ਵੀ ਕਦੇ ਨਹੀਂ ਛੱਡਣੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਇੱਥੋਂ ਆਪਾਂ ਵਿਚਾਰ ਨੂੰ ਅੱਗੇ ਲੈ ਕੇ ਗਏ ਸੀ, ਉਹਨਾਂ ਦੇ ਭੈ ਹੀ ਖਤਮ ਹੋ ਜਾਂਦੇ ਆ, ਉਹਨਾਂ ਦੇ ਮਨ ਜਿਹੜੇ ਆ ਸਾਧ ਸੰਗਤ ਤੋਂ ਡਰ ਤੋਂ ਰਹਿਤ ਹੋ ਜਾਂਦੇ ਆ। ਅਤੇ ਉਹਨਾਂ ਦੇ ਸਾਧ ਸੰਗਤ ਕਿਸ ਤਰ੍ਹਾਂ ਸਤਿਗੁਰਾਂ ਨੇ ਇਸ ਤਰ੍ਹਾਂ ਦੱਸਿਆ ਕਰ ਦਿਓ ਨਿਰਵੈਰ ਜੀ ਹੋ ਜੇ ਨਿਰਭਉ ਮਨ ਮੇਰਾ, ਕਰ ਦਿਓ ਨਿਰਵੈਰ ਜੀ ਹੋ ਜੇ ਨਿਰਭਉ ਮਨ ਮੇਰਾ, ਹੋ ਜੇ ਨਿਰਭਉ ਮਨ ਮੇਰਾ, ਕਰ ਦਿਓ ਨਿਰਵੈਰ ਜੀ ਕਰ ਦਿਓ ਨਿਰਵੈਰ ਜੀ ਹੋ ਜੇ ਨਿਰਭਉ ਮਨ ਮੇਰਾ, ਕਰ ਦਿਓ ਨਿਰਵੈਰ ਜੀ ਹੋ ਜੇ ਨਿਰਭਉ ਮਨ ਮੇਰਾ, ਨਿਰਭਉ ਮਨ ਮੇਰਾ, ਹੋ ਜੇ ਨਿਰਭਉ ਮਨ ਮੇਰਾ, ਹੋ ਜੇ ਨਿਰਭਉ ਮਨ ਮੇਰਾ, ਹੋ ਜੇ ਨਿਰਭਉ ਮਨ ਮੇਰਾ, ਕਰ ਦਿਓ ਨਿਰਵੈਰ ਜੀ ਹੋ ਜੇ ਨਿਰਭਉ ਮਨ ਮੇਰਾ, ਕਰ ਦਿਓ ਨਿਰਵੈਰ ਜੀ ਹੋ ਜੇ ਨਿਰਭਉ ਮਨ ਮੇਰਾ, ਕਰ ਦਿਓ ਨਿਰਵੈਰ ਜੀ, ਐਸੀ ਕਿਰਪਾ ਕਰੋ ਸਾਡੇ ਮਨ ਵੀ ਨਿਰਭਉ ਅਵਸਥਾ ਵਿੱਚ ਆ ਜਾਣ, ਭਟਕਣਾ ਖਤਮ ਹੋ ਜਾਵੇਗੀ। ਇਨਸਾਨ ਉਹਨਾਂ ਚਿਰ ਹੀ ਭਟਕਦਾ ਜਿੰਨਾ ਚਿਰ ਉਹ ਸਤ ਸੰਗਤ ਵਾਹਿਗੁਰੂ ਦੀ ਰਜ਼ਾ ਵਿੱਚ ਨਹੀਂ ਆਉਂਦਾ, ਉਹਦੇ ਹੁਕਮ ਵਿੱਚ ਨਹੀਂ ਆਉਂਦਾ। ਥੋੜ੍ਹਾ ਜਿਹਾ ਦੁੱਖ ਲੱਗਦਾ ਹੈ ਤਾਂ ਸਤ ਸੰਗਤ ਗੁਰੂ ਕਾ ਦੁਆਰਾ ਗੁਰੂ ਕਾ ਘਰ ਛੱਡਣ ਵਾਸਤੇ ਆਪਾਂ ਤਿਆਰ ਹੋ ਜਾਂਦੇ, ਕਿਉਂਕਿ ਅੱਜ ਦੇ ਇਨਸਾਨ ਨੂੰ ਸਤਿ ਸੰਗਤ ਹੋਰ ਆਸਰੇ ਬੜੇ ਹਨ, ਹੋਰ ਥਾਂ ਬੜੇ ਹਨ। ਅਸੀਂ ਪਹਿਲਾਂ ਵੀ ਦੀਵਾਨਾਂ ਵਿੱਚ ਬੇਨਤੀ ਕੀਤੀ ਸੀ, ਗੁਰੂ ਅਰਦਾਸ ਸੁਣਦਾ ਹੈ, ਬੇਨਤੀ ਸੁਣਦਾ ਹੈ, ਪਰ ਉਹਦੇ ਵਾਸਤੇ ਜ਼ਰੂਰੀ ਹੈ ਕਿ ਮੈਂ ਤਾਣ ਦੀਵਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜਦੋਂ ਸਾਰੇ ਚਲੇ ਗਏ ਸੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਰਖ ਕੀਤੀ, ਪਰਚਾ ਪਾਇਆ, ਸਾਰੇ ਚਲੇ ਗਏ, ਭਾਈ ਲਹਿਣਾ ਜੀ ਰਹਿ ਗਏ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਭਾਈ ਸਾਰੇ ਚਲੇ ਗਏ, ਤੂੰ ਨਹੀਂ ਜਾਂਦਾ? ਕਹਿਣ ਲੱਗਾ ਮਹਾਰਾਜ ਜਿਹੜੇ ਚਲੇ ਗਏ ਉਹਨਾਂ ਦਾ ਕੋਈ ਥਾਂ ਹੋਵੇਗਾ, ਕੋਈ ਟਿਕਾਣਾ ਹੋਵੇਗਾ, ਕੋਈ ਘਰ ਹੋਵੇਗਾ, ਕੋਈ ਦਰ ਹੋਵੇਗਾ, ਮੇਰਾ ਤਾਂ ਤੁਹਾਡੇ ਘਰ ਤੋਂ ਬਿਨਾਂ, ਤੁਹਾਡੇ ਦਰ ਤੋਂ ਬਿਨਾਂ ਹੋਰ ਕੋਈ ਟਿਕਾਣਾ ਹੀ ਨਹੀਂ, ਮੈਂ ਜਾਵਾਂ ਕਿੱਥੇ, ਮੈਂ ਕਿੱਥੇ ਜਾਵਾਂ? ਮਹਾਰਾਜ ਨੇ ਫਿਰ ਆਪਣੀ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਕੀਤੇ ਹੈ, ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ੈ ਰੋਏ ਜਾਂ ਲੱਗ ਚਿੱਤ ਨਾ ਆਵਈ। ਜਿਹੜੇ ਚਲੇ ਗਏ ਉਹ ਘਰ ਟਿਕਾਣਿਆਂ ਵਾਲੇ ਹੋਣਗੇ, ਥਾਂ ਟਿਕਾਣਿਆਂ ਵਾਲੇ ਹੋਣਗੇ, ਪਰ ਮੇਰਾ ਤਾਂ ਤੁਹਾਡੇ ਦਰ ਤੋਂ ਬਿਨਾਂ ਦਾਰੀ ਕੋਈ ਨਹੀਂ, ਮੈਂ ਕਿੱਥੇ ਜਾਣਾ ਹੈ। ਫਿਰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅਤੇ ਸਾਧ ਸੰਗਤ ਆਪਣੀ ਗਲਵੱਕੜੀ ਦੇ ਵਿੱਚ ਲੈ ਕੇ ਅੰਗਾਂ ਦੇ ਨਾਲ ਲਾ ਕੇ ਲੈਣੇ ਤੋਂ ਗੁਰੂ ਅੰਗਦ ਦੇ ਮਹਾਰਾਜ ਬਣਾ ਦਿੱਤਾ। ਐਡੀ ਵੱਡੀ ਸਾਧ ਸੰਗਤ ਮਹਾਰਾਜ ਨੇ ਬਖਸ਼ਿਸ਼ ਕੀਤੀ। ਉਹਨਾਂ 'ਤੇ ਹੁੰਦੀ ਹੈ ਜਿਹੜੇ ਇੱਕ ਦੀ ਟੇਕ ਤੱਕ ਲੈਂਦੇ ਆ, ਇੱਕ ਦਾ ਆਸਰਾ ਤੱਕ ਲੈਂਦੇ ਆ, ਇੱਕ ਦੀ ਓਟ ਤੱਕ ਲੈਂਦੇ। ਆਓ ਆਪਣੀਆਂ ਵਿਚਾਰਾਂ ਤੋਂ ਬਾਹਰ ਨਾ ਜਾਈਏ, ਸਮਾਂ ਸੀਮਤ ਹੈ। ਅਤੇ ਉਸ ਵੇਲੇ ਉਹ ਧਰਮੀ ਬੀਬੀਆਂ ਆਖਣ ਲੱਗੀਆਂ, ਜੇ ਸੰਸਾਰ ਤੋਂ ਜਾਣਾ ਹੀ ਹੈ, ਸਾਨੂੰ ਮੌਤ ਦਾ ਕੋਈ ਭੈ ਨਹੀਂ, ਫਿਰ ਆਪਣੇ ਧਰਮ ਦੇ ਵਿੱਚ ਰਹਿੰਦੇ ਹੋਏ ਜਾਵਾਂਗੇ। ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੰਦਾ, ਭੁੱਖੇ ਰੱਖਦਾ, ਅੱਧੀ ਅੱਧੀ ਰੋਟੀ ਖਾਣ ਵਾਸਤੇ, ਪਿਆਲੀ ਪਾਣੀ ਦੀ ਪੀਣ ਵਾਸਤੇ, ਸਵਾ ਸਵਾ ਮਣ ਦਾ ਗਿੱਲਾ ਪੀਣਾ ਦੇਣਾ ਪੀਣ ਵਾਸਤੇ। ਅਤੇ ਸਾਧ ਸੰਗਤ ਉਹ ਧਰਮੀ ਬੀਬੀਆਂ ਤਾਂ ਵੀ ਖੁਸ਼ ਹਨ, ਪ੍ਰਸੰਨ ਹਨ, ਅਰਦਾਸ ਕਰਨੀ ਪਾਠ ਕਰਕੇ, ਹੇ ਵਾਹਿਗੁਰੂ ਚਾਰ ਪੈਰ ਦਿਨ ਤੇਰੇ ਭਾਣੇ ਦੇ ਅੰਦਰ ਸੁੱਖਾਂ ਵਿੱਚ ਲੰਘ ਗਿਆ, ਰਹਿਣ ਆਈ ਹੈ, ਆਪਣੇ ਭਾਣੇ ਦੇ ਵਿੱਚ ਬਤੀਤ ਕਰਵਾ ਲਈ। ਇੰਨਾ ਦੁੱਖ ਵੀ ਉਹਨਾਂ ਨੂੰ ਦੁੱਖ ਨਹੀਂ ਜਾਪਦਾ ਹੈ, ਸੁੱਖ ਹੀ ਪ੍ਰਤੀਤ ਹੁੰਦਾ ਹੈ। ਦੁੱਖ ਨਾ ਹੀ ਸੁੱਖ ਹੀ ਹੈ ਰੇ, ਏਕੀ ਇੱਕ ਹੈ ਨੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਇਸ ਤਰ੍ਹਾਂ ਦੀ ਸਤ ਸੰਗਤ ਅਵਸਥਾ ਹੁੰਦੀ ਹੈ। ਜੇ ਸੁੱਖ ਦੇ ਤਾਂ ਤੁਜੈ ਆਰਾਧੀ, ਦੁੱਖ ਭੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਜੇ ਸੁੱਖ ਦੇਵੇਂਗਾ ਫਿਰ ਵੀ ਤੇਰਾ ਹੀ ਸਿਮਰਨ ਕਰਨਾ ਹੈ। ਨਦੀਆਂ ਹੋਵੇ ਧੇਨਵਾਂ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਭੀ ਤੂੰ ਹੈ ਸਲਾਹਣਾ, ਆਖਣ ਲਹੈ ਨਾ ਚਾਓ। ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ। ਸਾਧ ਸੰਗਤ ਦੁੱਖ ਸੁੱਖ ਭੁੱਖ ਅਤੇ ਉਹਦੇ ਵਿੱਚ ਇੱਕੋ ਹੀ ਰਸਤੇ, ਇੱਕ ਬਿਰਤੀ ਰਹਿਣਾ, ਇਹ ਸਾਧ ਸੰਗਤ ਅਸਲ ਗੁਰਮੁਖ ਦੀ ਅਵਸਥਾ ਹੈ। ਇਹ ਹੈ ਉਹਨਾਂ ਦੀ ਜਿਨ੍ਹਾਂ ਦੇ ਮਨ ਅੰਦਰ ਸੰਤੋਖ ਵੱਸ ਗਿਆ। ਪਹਿਰੇਦਾਰ ਨੇ ਜਾ ਕੇ ਦੱਸਿਆ ਮਨੂ ਨੂੰ, ਕਹਿਣ ਲੱਗੇ ਮੀਰ ਮਨੂ, ਤੂੰ ਆਪਣੇ ਮਨੋਂ ਬਹੁਤ ਦੁੱਖ ਦੇ ਰਿਹਾ, ਪਰ ਦੁੱਖ ਤਾਂ ਇਹਨਾਂ ਦੇ ਨੇੜੇ ਢੁੱਕਿਆ ਹੀ ਨਹੀਂ, ਇਹ ਤਾਂ ਅਰਦਾਸ ਕਰਦੀਆਂ ਨੇ। ਸੁੱਖ ਚਾਰ ਪੈਰ ਸੁੱਖ ਦੇ ਵਿੱਚ ਲੰਘ ਗਏ, ਰਾਤ ਵੀ ਸੁੱਖ ਦੇ ਵਿੱਚ ਗੁਜ਼ਰ ਜਾਵੇ। ਫਿਰ ਤਸੀਹੇ ਦਿੰਦਿਆਂ ਦਿੰਦਿਆਂ ਮੀਰ ਮਨੂ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਹੱਦ ਕਰ ਦਿੱਤੀ। ਸੂਬੇ ਵਜ਼ੀਰ ਖਾਂ ਵਾਂਗੂ, ਜਿਵੇਂ ਗੁਰੂ ਸਾਹਿਬਾਂ ਦੇ ਛੋਟੇ ਲਾਲਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ ਨਾ, 7 ਸਾਲ ਅਤੇ 9 ਸਾਲ ਦੀ ਉਮਰ, ਸਾਧ ਸੰਗਤ ਕਿਸੇ ਜੰਗ ਵਿੱਚ ਹਿੱਸਾ ਨਹੀਂ ਲਿਆ, ਕਿਸੇ ਜੰਗ ਯੁੱਧ ਦੇ ਵਿੱਚ ਹਿੱਸਾ ਨਹੀਂ ਲਿਆ, ਬਾਲ ਅਵਸਥਾ ਹੈ। ਪਰ ਉਹਨਾਂ ਦਾ ਕਸੂਰ, ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਜੰਮੇ ਹੋ, ਤੁਹਾਡਾ ਜਨਮ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਹੋਇਆ। 7 ਸਾਲ ਅਤੇ 9 ਸਾਲ ਦੇ ਮਾਸੂਮ ਸਾਧ ਸੰਗਤ ਗੁਰੂ ਕੇ ਲਾਲ ਨੀਹਾਂ ਦੇ ਵਿੱਚ ਖਲੋ ਕੇ ਧਰਮ ਨੂੰ ਦ੍ਰਿੜਤਾ ਦੇ ਨਾਲ ਨਿਭਾਉਣ ਦਾ ਸਾਧ ਸੰਗਤ ਢੰਗ ਤਰੀਕਾ ਦੱਸ ਰਹੇ ਹਨ। ਹਮਰੇ ਬੰਸ ਰੀਤ ਇਮ ਆਈ ਸੀਸ ਜਾਏ, ਪਰ ਧਰਮ ਨਾ ਜਾਈ। ਮਾਤਾ ਗੁਜਰੀ ਜੀਆਂ ਨੇ ਆਖਿਆ ਸੀ, ਦਾਦੀ ਜੀਆਂ ਨੇ ਆਖਿਆ ਸੀ, ਕਹਿਣ ਲੱਗੇ ਧਨ ਭਾਗ ਹੈ ਹਮਾਰੇ ਮਾਈ, ਧਰਮ ਹੇਤ ਜੇਕਰ ਇਹ ਤਨ ਜਾਈ। ਕਹਿਣ ਲੱਗੇ ਧਨ ਭਾਗ ਹੋਣਗੇ ਜੇ ਇਹ ਤਨ, ਇਹ ਸਰੀਰ ਜਿਹੜਾ ਧਰਮ ਦੇ ਲੇਖੇ ਲੱਗ ਜਾਵੇ। ਇੰਤਹਾ ਕਰ ਦਿੱਤੀ ਜ਼ੁਲਮ ਦੀ। ਅਤੇ ਸਾਧ ਸੰਗਤ ਜਦੋਂ ਕੋਈ ਜ਼ੁਲਮ ਕਮਾਉਣ ਲੱਗਦਾ ਨਾ, ਉਦੋਂ ਉਹਦੇ ਰਿਜ਼ਲਟ ਬਾਰੇ ਨਹੀਂ ਸੋਚਦਾ ਵੀ ਇਹਦਾ ਨਤੀਜਾ ਕੀ ਨਿਕਲੇਗਾ। ਜੇ ਨਤੀਜੇ ਬਾਰੇ ਸੋਚ ਲਵੇ ਤਾਂ ਜ਼ੁਲਮ ਕਰੇ ਹੀ ਨਾ, ਨਤੀਜਾ ਨਹੀਂ ਸੋਚਦਾ, ਨਤੀਜੇ ਦਾ ਬਾਅਦ ਵਿੱਚ ਪਤਾ ਲੱਗਦਾ ਹੈ। ਮੁੱਠੀ ਭਰ ਕੇ ਕਿੱਕਰ ਦੇ ਬੀਜਾਂ ਦੀ ਅਤੇ ਜੇਬ ਦੇ ਵਿੱਚ ਪਾ ਲਈਏ ਦੁੱਖ ਨਹੀਂ ਦਿੰਦੇ, ਜੇ ਇੱਕ ਵੀ ਧਰਤੀ 'ਤੇ ਡਿੱਗ ਕੇ ਉੱਗ ਪਵੇ ਤਾਂ ਉਹਨੂੰ ਕਿੰਨੇ ਕੰਡੇ ਲੱਗਦੇ ਨੇ ਅਤੇ ਕਿੰਨੇ ਪੈਰਾਂ ਦੇ ਵਿੱਚ ਚੁੱਭਦੇ ਨੇ। ਇਸੇ ਤਰ੍ਹਾਂ ਜਦੋਂ ਮਾੜਾ ਕਰਮ ਕਰਨ ਲੱਗਦੇ ਹਾਂ ਉਦੋਂ ਕਿਸੇ ਪ੍ਰਕਾਰ ਦਾ ਸਾਧ ਸੰਗਤ ਦੁੱਖ ਨਹੀਂ, ਜਦੋਂ ਉਹੋ ਹੀ ਕਰਮ ਉਹਨੂੰ ਫਲ ਲੱਗਦਾ ਨਾ, ਕਰਮ ਨੂੰ ਫਲ ਜ਼ਰੂਰ ਲੱਗਦਾ ਹੈ। ਬਾਣੀ ਕਹਿੰਦੀ ਹੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਕਹਿੰਦੇ ਇਹਨੂੰ ਫਲ ਜ਼ਰੂਰ ਲੱਗੇਗਾ। ਆਪਾਂ ਕਹਿੰਦੇ ਮੈਨੂੰ ਫਲਾਣੇ ਨੇ ਦੁੱਖ ਦੇ ਦਿੱਤਾ, ਫਲਾਣੇ ਨੇ ਦੁੱਖ ਦੇ ਦਿੱਤਾ। ਸਤਿਗੁਰੂ ਕਹਿੰਦੇ ਤੈਨੂੰ ਕਿਸੇ ਨੇ ਵੀ ਨਹੀਂ ਦੁੱਖ ਦਿੱਤਾ, ਦੱਦਾ ਦਾਤਾ ਤੈਨੂੰ ਦੁੱਖ ਕਿਸੇ ਨੇ ਵੀ ਨਹੀਂ ਦਿੱਤਾ, ਦੁੱਖ ਦਿੱਤਾ ਕਿੰਨੇ ਹੈ। ਕਹਿਣ ਲੱਗੇ, ਐਵੇਂ ਕਿਸੇ ਨੂੰ ਦੋਸ਼ ਨਾ ਦੇਈ, ਐਵੇਂ ਕਿਸੇ ਨੂੰ ਮਾੜਾ ਨਾ ਆਖੀ। ਦੱਦਾ ਦੋਸ਼ ਨਾ ਦੇਈ ਕਿਸਾ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਜੋ ਕੀਤਾ ਸੀ ਕਹਿੰਦੇ ਉਹੀ ਪਾ ਰਹੇ ਹਾਂ। ਨਾਗਪੁਰ ਦੀ ਜੇਲ੍ਹ ਦੇ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਅਤੇ ਉਹ ਸਾਧ ਸੰਗਤ ਕੁਝ ਖਾਂਦੇ ਨਹੀਂ ਸਨ, ਕਹਿੰਦੇ ਹੱਥੀਂ ਆਪਣੇ ਸਾਡੇ ਕੋਲ ਕੋਈ ਗਾਂ ਲਿਆਓ, ਮੱਝ ਲਿਆਓ, ਅਸੀਂ ਹੱਥੀਂ ਉਹਦਾ ਦੁੱਧ ਚੋ ਕੇ ਅਤੇ ਫਿਰ ਪੀਵਾਂਗੇ। ਉਹ ਧੱਕੇ ਦੇ ਨਾਲ ਫੋਰਸ ਫੀਡ, ਧੱਕੇ ਦੇ ਨਾਲ ਉਹਨਾਂ ਨੂੰ ਜਦੋਂ ਦੇਣ ਲੱਗੇ ਦੋ ਦੰਦ ਟੁੱਟ ਗਏ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀਆਂ ਦੇ ਦੋ ਦੰਦ ਟੁੱਟ ਗਏ ਅਤੇ ਫਿਰ ਉਹਨਾਂ ਨੂੰ ਸਾਧ ਸੰਗਤ ਹੋਰ ਦੁੱਖ ਦੇਣ ਵਾਸਤੇ ਅਤੇ ਅਨੀਮਾ ਕੀਤਾ ਗਿਆ ਉਹਨਾਂ ਦਾ। ਅਤੇ ਉਹ ਜੇਲਰ ਨੂੰ ਉਹਨਾਂ ਨੇ ਆਖਿਆ, ਕਹਿਣ ਲੱਗੇ ਆ ਜਿਹੜੇ ਦੋ ਦੰਦ ਟੁੱਟੇ ਨੇ, ਕਿਸੇ ਜਨਮ ਦੇ ਵਿੱਚ ਅਸੀਂ ਤੇਰੇ ਦੋ ਦੰਦ ਤੋੜੇ ਸਨ, ਉਹਦਾ ਹਿਸਾਬ ਤਾਂ ਹੋ ਗਿਆ ਬਰਾਬਰ, ਅਤੇ ਆਹ ਜਿਹੜਾ ਤੂੰ ਅਨੀਮਾ ਕਰਕੇ ਨਵੀਂ ਭਾਜੀ ਪਾਈ ਹੈ ਅਤੇ ਇਹ ਭਾਜੀ ਜਿਹੜੀ ਹੈ ਅਸੀਂ ਤਾਂ ਅੱਗੇ ਜਨਮ ਲੈਣਾ ਨਹੀਂ, ਪਰ ਇਹ ਭਾਜੀ ਜਿਹੜੀ ਤੂੰ ਪਾਈ ਹੈ ਕੋਈ ਨਾ ਕੋਈ ਗੁਰਮੁਖ ਪਿਆਰਾ ਤੇਰੇ ਕੋਲੋਂ ਇਹ ਲਾਵੇਗਾ ਜ਼ਰੂਰ। ਇਹ ਨਵੀਂ ਭਾਜੀ ਪਾ ਲਈ ਹੈ ਤੂੰ, ਇਹਨੂੰ ਲਾਵੇਗਾ ਜ਼ਰੂਰ। ਅਤੇ ਇਸੇ ਤਰ੍ਹਾਂ ਸਾਧ ਸੰਗਤ, ਜੋ ਕਰਮ ਕੀਤਾ ਜਾਂਦਾ ਹੈ ਉਹ ਕਿਤੇ ਨਾ ਕਿਤੇ ਜਾ ਕੇ ਫਲ ਜ਼ਰੂਰ ਦਿੰਦਾ ਹੈ। ਅਤੇ ਮੀਰ ਮੰਨੂ ਨੇ ਇਹੋ ਜਿਹਾ ਕਰਮ ਕੀਤਾ, ਉਹ ਬੀਬੀਆਂ ਨੂੰ ਸਿਦਕ ਤੋਂ ਧਰਮ ਤੋਂ ਡੁਲਾਉਣ ਵਾਸਤੇ ਸਾਹਮਣੇ ਬਿਠਾ ਲਿਆ, ਸਾਹਮਣੇ ਬਿਠਾਲ ਕੇ ਉਹਨਾਂ ਦੀਆਂ ਗੋਦੀਆਂ ਦੇ ਵਿੱਚੋਂ ਬੱਚਿਆਂ ਨੂੰ ਖੋਲ੍ਹਿਆ। ਕੋਈ ਸਵਾ ਮਹੀਨੇ ਦਾ, ਕੋਈ ਛਿਆਂ ਮਹੀਨਿਆਂ ਦਾ, ਕੋਈ ਸਵਾ ਸਾਲ ਦਾ, ਕੋਈ ਤਿੰਨ ਸਾਲ ਦਾ, ਕੋਈ ਛੇ ਸਾਲ ਦਾ, ਇਸ ਤਰ੍ਹਾਂ ਉਹਨਾਂ ਬੱਚਿਆਂ ਨੂੰ ਖੋਹ ਕੇ ਅਤੇ ਸਾਧ ਸੰਗਤ ਆਪਣੇ ਜਲਾਦਾਂ ਨੂੰ ਹੁਕਮ ਕੀਤਾ ਕਿ ਇਹਨਾਂ ਬੱਚਿਆਂ ਨੂੰ ਉੱਪਰ ਸਿੱਟੋ ਅਤੇ ਥੱਲੇ ਨੇਜੇ ਕਰੋ। ਉੱਪਰ ਸਿੱਟਿਆ ਜਾਂਦਾ ਅਤੇ ਥੱਲੇ ਨੇਜਿਆਂ ਦੇ ਨਾਲ ਪਰੋਇਆ ਜਾਂਦਾ ਹੈ। ਅਤੇ ਸਾਧ ਸੰਗਤ ਟੋਟੇ ਕਰ ਕਰਕੇ ਬੀਬੀਆਂ ਨੂੰ ਆਖਦੇ ਆ ਤੁਸੀਂ ਝੋਲੀਆਂ ਕਰੋ ਅਤੇ ਇਹਨਾਂ ਨੂੰ ਆਪਣੇ ਝੋਲੀਆਂ ਦੇ ਵਿੱਚ ਇਹਨਾਂ ਟੁਕੜਿਆਂ ਨੂੰ ਪਵਾਓ। ਧੰਨ ਉਹ ਬੀਬੀਆਂ, ਧੰਨ ਉਹਨਾਂ ਦਾ ਸਿਦਕ, ਐਵੇਂ ਨਹੀਂ ਧਿਆਨ ਧਰਿਆ ਜਾਂਦਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਐਵੇਂ ਨਹੀਂ ਸਾਧ ਸੰਗਤ, ਉਹਨਾਂ ਸਿਦਕਿਆਂ ਦਾ ਧਿਆਨ ਧਰਿਆ ਜਾਂਦਾ, ਉਹਨਾਂ ਸਚਿਆਰਿਆਂ ਅਤੇ ਪਿਆਰਿਆਂ ਦਾ ਐਵੇਂ ਨਹੀਂ ਧਿਆਨ ਧਰਿਆ ਜਾਂਦਾ। ਵੱਡੀਆਂ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਅਰਦਾਸ ਵਿੱਚ ਸਾਡਾ ਸਾਰਾ ਸੰਖੇਪ ਇਤਿਹਾਸ ਹੈ। ਤਿੰਨ ਚੀਜ਼ਾਂ ਨਹੀਂ, ਨਾਂ ਨਹੀਂ, ਥਾਂ ਨਹੀਂ ਅਤੇ ਸਮਾਂ ਨਹੀਂ, ਤਿੰਨ ਚੀਜ਼ਾਂ ਅਰਦਾਸ ਦੇ ਵਿੱਚੋਂ ਕੱਢੀਆਂ ਨੇ, ਬਾਕੀ ਸਾਰਾ ਇਤਿਹਾਸ ਸਾਡਾ ਅਰਦਾਸ ਦੇ ਵਿੱਚ ਆ ਜਾਂਦਾ। ਕੀ ਮੰਗਣਾ ਉਹ ਵੀ ਅਰਦਾਸ ਵਿੱਚ ਆ ਜਾਂਦਾ। ਸਮਾਂ ਨਹੀਂ, ਟਾਈਮ ਨਹੀਂ, ਸਪੇਸ ਨਹੀਂ ਅਤੇ ਨੇਮ ਨਹੀਂ, ਤਿੰਨ ਚੀਜ਼ਾਂ ਨਹੀਂ। ਅਤੇ ਸਾਧ ਸੰਗਤ, ਬਾਕੀ ਸਾਰਾ ਜੋ ਜੋ ਨਾਮ ਜਪਣ ਵਾਲਿਆਂ ਦਾ ਜ਼ਿਕਰ, ਗੁਰੂ ਸਾਹਿਬਾਨਾਂ ਦਾ ਜ਼ਿਕਰ ਅਤੇ ਸ਼ਹੀਦਾਂ ਦਾ ਜ਼ਿਕਰ, ਗੁਰਦੁਆਰਿਆਂ ਦਾ ਜ਼ਿਕਰ, ਖਾਲਸੇ ਦੀ ਚੜ੍ਹਦੀ ਕਲਾ ਦਾ ਜ਼ਿਕਰ, ਗੁਰੂ ਕੋਲੋਂ ਕੁਝ ਮੰਗਣ ਦਾ ਜ਼ਿਕਰ, ਉਹ ਸਾਰਾ ਸਾਧ ਸੰਗਤ ਅਰਦਾਸ ਦੇ ਵਿੱਚ ਆ ਜਾਂਦਾ। ਅਤੇ ਅੱਜ ਵੀ ਹੁਣ ਸਾਧ ਸੰਗਤ ਸਮੇਂ ਦੇ ਨਾਲ ਆਪਾਂ ਗੁਰਬਾਣੀ 'ਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ। ਆਖਣਗੇ ਕਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਹੋ ਗਿਆ, ਅਤੇ ਇਦੋਂ ਬਾਅਦ ਹੁਣ ਮੱਥਾ ਨਾ ਟੇਕੋ, ਇਦੋਂ ਬਾਅਦ ਮੱਥਾ ਨਹੀਂ ਟੇਕਣਾ ਚਾਹੀਦਾ। ਸਾਧ ਸੰਗਤ ਸੌਖੀ ਜੀ ਉਦਾਹਰਨ ਹੈ ਕਿ ਜੇ ਪਿਤਾ ਸੌਂ ਜਾਵੇ ਕੀ ਉਹ ਸਾਡਾ ਪਿਤਾ ਨਹੀਂ ਰਹਿੰਦਾ। ਪਹਿਲੀ ਗੱਲ ਤਾਂ ਗੁਰੂ ਸੌਂਦਾ ਹੀ ਨਹੀਂ ਹੈ, ਸਤਿਗੁਰੂ ਜਾਗਦਾ ਹੈ ਦਿਓ। ਸਤਿਗੁਰੂ ਸਦਾ ਜਾਗਦਾ, ਸਤਿਗੁਰੂ ਕਦੇ ਸੌਂਦਾ ਹੀ ਨਹੀਂ। ਕਹਿੰਦੇ ਨੇ ਕੰਬਲ ਕਿਉਂ ਦਿੰਦੇ ਹੋ, ਰਜਾਈਆਂ ਕਿਉਂ ਦਿੰਦੇ ਹੋ, ਗਰਮੀ ਹੋਵੇ ਏਸੀ ਕਿਉਂ ਲਾਉਂਦੇ ਹੋ, ਹੀਟਰ ਕਿਉਂ ਲਾਉਂਦੇ ਹੋ। ਸ਼ਬਦ ਗੁਰੂ ਹੈ, ਸਾਧ ਸੰਗਤ ਸਤਿਗੁਰੂ ਨੂੰ ਤਾਂ ਦੁੱਖ ਸੁੱਖ ਜਦੋਂ ਸਰੀਰ ਵਿੱਚ ਸਨ ਉਦੋਂ ਵੀ ਨਹੀਂ ਲੱਗਿਆ। ਸਤਿਗੁਰੂ ਤੱਤੀ ਤਵੀ 'ਤੇ ਬਹਿ ਗਏ ਅਤੇ ਸਤਿਗੁਰੂ ਨੇ ਨਹੀਂ ਆਖਿਆ ਕਿ ਸਿੱਖਾ ਮੈਨੂੰ ਆ ਕੇ ਪੱਖਾ ਝੱਲ। ਤੱਤੀ ਤਵੀ 'ਤੇ ਬਹਿ ਗਏ, ਸਤਿਗੁਰੂ ਨਹੀਂ ਆਖਿਆ ਮੇਰੇ ਉੱਤੇ ਆ ਕੇ ਠੰਡਾ ਜਲ ਪਾ। ਸਤਿਗੁਰੂ ਤਾਂ ਉਦੋਂ ਵੀ ਦੁੱਖ ਸੁੱਖ ਤੋਂ ਪਰੇ ਸਨ, ਸਤਿਗੁਰੂ ਅੱਜ ਵੀ ਦੁੱਖ ਸੁੱਖ ਤੋਂ ਪਰੇ ਹੈ। ਇਹ ਤਾਂ ਸਿੱਖ ਦੀ ਸ਼ਰਧਾ ਹੈ। ਗੁਰੂ ਨੂੰ ਸਤਿਕਾਰ ਦੀ ਲੋੜ ਨਹੀਂ, ਸਾਨੂੰ ਸਤਿਕਾਰ ਦੀ ਲੋੜ ਹੈ, ਕਿਉਂਕਿ ਅਸੀਂ ਗੁਰੂ ਤੋਂ ਕੋਈ ਬਖਸ਼ਿਸ਼ ਪ੍ਰਾਪਤ ਕਰਨੀ। ਸਾਨੂੰ ਲੋੜ ਹੈ ਗੁਰੂ ਦਾ ਸਤਿਕਾਰ ਕਰਨ ਦੀ। ਗੁਰੂ ਸਾਧ ਸੰਗਤ ਸਤਿਕਾਰ ਤੋਂ, ਦੁੱਖ ਸੁੱਖ ਤੋਂ, ਨਿੰਦਾ ਉਸਤਤ ਦੋਨਾਂ ਚੀਜ਼ਾਂ ਤੋਂ ਪਰਾਂ ਹੈ। ਇਹ ਤਾਂ ਸਾਧ ਸੰਗਤ ਸਾਡੀ ਸ਼ਰਧਾ ਹੈ, ਸਾਡਾ ਪਿਆਰ ਹੈ, ਇਹ ਤਾਂ ਗੁਰਸਿੱਖਾਂ ਦਾ ਪਿਆਰ ਹੈ। ਸਤਿਗੁਰੂ ਤਾਂ ਇਦੋਂ ਬਹੁਤ ਉੱਚਾ ਹੈ। ਨੌਵੇਂ ਪਾਤਸ਼ਾਹ ਜਦੋਂ ਜਲਾਦ ਨੇ ਤੇਗ ਕੱਢੀ ਅਤੇ ਸਾਧ ਸੰਗਤ ਔਰੰਗਜ਼ੇਬ ਆਖਦਾ ਹੈ, ਕਹਿਣ ਲੱਗਾ ਤੁਸੀਂ ਹਿੰਦੂ ਬਣ ਜਾਓ, ਤੁਹਾਡੇ ਮਗਰ ਕਿੰਨੇ ਹਿੰਦੂ ਬਣ ਜਾਣਗੇ, ਕਿਸੇ ਦੇ ਧਰਮ ਦੀ ਰਾਖੀ ਕਰਨ ਵਾਸਤੇ ਆਏ ਹੋ। ਸਤਿਗੁਰੂ ਆਖਣ ਲੱਗੇ ਮੈਨੂੰ ਤੇਗਾਂ ਨਾਲ ਕੀ ਡਰਾਉਂਦਾ ਹੈ, ਪਹਿਲਾ ਨਾਂ ਮੇਰਾ ਤਿਆਗਮਲ ਸੀ। ਸਤਿਗੁਰਾਂ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਹਿਲਾ ਨਾਮ ਤਿਆਗਮਲ ਸੀ, ਅਤੇ ਬੜੇ ਭੋਲੇ ਸੁਭਾਅ ਦੇ। ਅਤੇ ਜਦੋਂ ਆਖਦੇ ਨੇ ਬਾਬਾ ਗੁਰਦਿੱਤਾ ਜੀਆਂ ਦੀ ਜੰਜ ਚੜ੍ਹਨੀ ਸੀ ਨਾ, ਉਸ ਵੇਲੇ ਸੋਹਣੇ ਕੱਪੜੇ ਪਾਏ, ਸੋਹਣੇ ਕੱਪੜੇ ਪਾਏ। ਸਾਧ ਸੰਗਤ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਬਾਹਰ ਬੱਚਿਆਂ ਵਿੱਚ ਖੇਡਣ ਵਾਸਤੇ ਗਏ, ਅਤੇ ਉਸ ਵੇਲੇ ਆਪਣੇ ਕੱਪੜੇ ਜਿਹੜੇ ਹੈ, ਇੱਕ ਗਰੀਬ ਅਨਾਥ ਬੱਚਾ ਵੇਖਿਆ, ਅਤੇ ਉਸ ਗਰੀਬ ਬੱਚੇ ਨੂੰ ਆਪਣੇ ਸੋਹਣੇ ਸੋਹਣੇ ਕੱਪੜੇ ਲਾਹ ਕੇ ਦੇ ਦਿੱਤੇ। ਅਤੇ ਜਦੋਂ ਘਰ ਆਏ ਅਤੇ ਉਸ ਵੇਲੇ ਸਾਧ ਸੰਗਤ ਮਾਤਾ ਨਾਨਕੀ ਜੀ, ਗੁਰੂ ਸਾਹਿਬਾਂ ਦੇ ਮਾਤਾ, ਉਹ ਆਖਣ ਲੱਗੇ, ਕਹਿੰਦੇ ਅਜੇ ਤਾਂ ਜੰਜ ਵੀ ਨਹੀਂ ਚੜ੍ਹੀ ਅਤੇ ਤੁਹਾਨੂੰ ਸੋਹਣੇ ਕੱਪੜੇ ਪਾਏ ਸਨ, ਅਤੇ ਉਹ ਕਹਿੰਦੇ ਜੀ ਕਿਸੇ ਲੋੜਵੰਦ ਨੂੰ ਲੋੜ ਸੀ, ਲੋੜਵੰਦਾਂ ਦੀ ਸੇਵਾ ਕਰਨੀ ਹੋਈ ਤਾਂ ਸਿੱਖੀ ਧਰਮ ਹੈ ਅਸਲ ਦੇ ਵਿੱਚ, ਕਿਸੇ ਨੂੰ ਲੋੜ ਸੀ ਮੇਰੇ ਨਾਲੋਂ, ਬਹੁਤੀ ਲੋੜ ਸੀ, ਉਹਦੇ ਤਨ ਦੇ ਉੱਤੇ ਕੱਪੜਾ ਨਹੀਂ ਸੀ ਅਤੇ ਮੈਂ ਆਪਣੇ ਕੱਪੜੇ ਉਹਨੂੰ ਦੇ ਆਇਆ। ਅਤੇ ਸਾਧ ਸੰਗਤ ਜਦੋਂ ਵੱਡੇ ਹੋਏ ਅਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਆਗਮਲ ਦੇ ਰੂਪ ਦੇ ਵਿੱਚ ਮਾਤਾ ਨਾਨਕੀ ਜੀਆਂ ਨੇ ਬਚਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ, ਕਹਿਣ ਲੱਗੇ ਭੋਲੇ ਸੁਭਾਅ ਦੇ ਨੇ ਤੁਸੀਂ, ਕਹਿੰਦੇ ਸੋ ਬੜੇ ਭਾਰੇ ਯੋਧੇ ਜਰਨੈਲ ਬਣਨਗੇ, ਧਰਤੀ ਦੀ ਰਾਖੀ ਕਰਨਗੇ। ਪ੍ਰਸ਼ਾਦਾ ਛਕਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਹਿਣ ਲੱਗੇ ਪ੍ਰਸ਼ਾਦਾ ਛਕ ਕੇ ਹੱਥ ਪੂੰਝੇ, ਜਿਸ ਰੁਮਾਲ ਦੇ ਨਾਲ ਕੱਪੜੇ ਦੇ ਨਾਲ ਹੱਥ ਪੂੰਝੇ ਅਤੇ ਉਹ ਕੱਪੜਾ ਦੇ ਦਿੱਤਾ ਮਾਤਾ ਨਾਨਕੀ ਜੀਆਂ ਨੂੰ, ਆਖਣ ਲੱਗੇ ਇਹਨੂੰ ਰੁਮਾਲ ਨਾ ਜਾਣਿਓ, ਸਮਾਂ ਆਉਣ ਆਵੇਗਾ ਇਹ ਚਾਦਰ ਬਣੇਗਾ, ਸਮਾਂ ਆਵੇਗਾ ਇਹ ਚਾਦਰ ਬਣੇਗਾ, ਅਸੀਂ ਬਚਨ ਕੀਤੇ ਹੈ, ਤਿਆਗਮਲ ਨੇ ਭਾਰੀ ਯੋਧਾ ਬਣਨਾ ਹੈ, ਸਮਾਂ ਆਵੇਗਾ, ਇਹਨਾਂ ਨੇ ਆਪਣੇ ਤਨ ਦੀ ਚਾਦਰ ਪਾ ਕੇ ਅਤੇ ਹਿੰਦ ਦੀ ਰਾਖੀ ਕਰਨੀ ਹੈ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹਜ਼ੂਰੀ ਕਵੀ ਸੈਨਾਪਤੀ ਉਹ ਲਿਖਦੇ ਹੈ, ਧੰਨ ਧੰਨ ਗੁਰ ਤੇਗ ਬਹਾਦਰ ਸਗਲ ਸ੍ਰੇਸ਼ਟ ਪੈ ਢਾਕੀ ਚਾਦਰ। ਕਹਿੰਦੇ ਆਪਣੇ ਤਨ ਦੀ ਚਾਦਰ ਪਾ ਕੇ ਅਤੇ ਗੁਰੂ ਸਾਹਿਬਾਂ ਨੇ ਸਾਧ ਸੰਗਤ ਹਿੰਦੂ ਧਰਮ ਦੀ ਰਾਖੀ ਕਰ ਵਿਖਾਈ। ਅਤੇ ਉਸ ਵੇਲੇ ਉਹ ਜਿਹੜਾ ਰੁਮਾਲ ਦਿੱਤਾ ਸੀ, ਉਹ ਰੁਮਾਲ ਹੀ ਸਾਧ ਸੰਗਤ ਚਾਦਰ ਦਾ ਰੂਪ ਬਣ ਗਿਆ। ਕਹਿਣ ਤੋਂ ਭਾਵ ਹੈ ਕਿ ਜਦੋਂ ਕਰਤਾਰਪੁਰ ਦਾ ਜੰਗ ਹੋਇਆ ਅਤੇ ਉਸ ਵੇਲੇ ਇੰਨੀ ਸੂਰਮਗਤੀ ਅਤੇ ਵੀਰਤਾ ਦੇ ਨਾਲ ਲੜੇ ਅਤੇ ਸਤਿਗੁਰਾਂ ਨੇ ਨਾਂ ਬਦਲ ਕੇ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ। ਔਰੰਗਜ਼ੇਬ ਜਦੋਂ ਆਖਣ ਲੱਗਾ ਕਿ ਆਪਣਾ ਧਰਮ ਛੱਡ ਦਿਓ, ਤੇਗ ਲੈ ਕੇ ਜਲਾਦ ਖਲੋਤਾ ਹੈ, ਗੁਰੂ ਸਾਹਿਬ ਆਖਣ ਲੱਗੇ ਸਾਨੂੰ ਤੇਗਾਂ ਦੇ ਨਾਲ ਕੀ ਡਰਾਉਂਦਾ ਹੈ, ਸਾਨੂੰ ਤੇਗਾਂ ਦੇ ਨਾਲ ਦੱਸ ਕੀ ਡਰਾਉਣ ਲੱਗਿਆ ਹੈ, ਸਾਨੂੰ ਤੇਗਾਂ ਤੋਂ ਡਰ ਨਹੀਂ ਲੱਗਦਾ, ਕਿਉਂ ਨਹੀਂ ਲੱਗਦਾ, ਮੈਂ ਹਾਂ ਤੇਗ ਅਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਮੈਨੂੰ ਲੱਕ ਬਹਿ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ 'ਤੇ, ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਜਹਾਨ ਅੰਦਰ, ਮੇਰਾ ਪੁੱਤਰ ਵਾਹਵੇਗਾ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਵੇਗੀ ਤੇਰੀਆਂ ਖੋ ਤੇਗਾਂ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਗੁਰੂ ਸਾਹਿਬਾਂ ਨੇ ਵਚਨ ਕੀਤਾ। ਕਿਸੇ ਕਵੀ ਨੇ ਇਹ ਚਾਰ ਲਾਈਨਾਂ ਲਿਖੀਆਂ ਹਨ ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਦਾ ਸਮਾਂ ਸਾਧ ਸੰਗਤ ਵੇਖ ਲਈਏ ਫਿਰ ਵਿਚਾਰ ਕੇ ਅਤੇ ਕਿਸ ਤਰੀਕੇ ਦੇ ਨਾਲ ਔਰੰਗਜ਼ੇਬ ਨੂੰ ਭਾਜੜਾਂ ਪਈਆਂ ਰਹੀਆਂ। ਆਓ ਆਪਣੀ ਵਿਚਾਰ ਦੇ ਉੱਤੇ, ਕਰਮ ਕਮਾ ਰਿਹਾ ਹੈ ਸਾਧ ਸੰਗਤ ਮੀਰ ਮੈਨੂੰ, ਬੱਚੇ ਕੌਮ ਦਾ ਭਵਿੱਖ ਹੁੰਦੇ ਨੇ, ਅਤੇ ਉਹਨੇ ਆਖਿਆ ਭਵਿੱਖ ਨੂੰ ਹੀ ਖਤਮ ਕਰ ਦਿਓ, ਕਿਸੇ ਕੌਮ ਨੂੰ ਖਤਮ ਕਰਨਾ ਹੈ। ਕਸ਼ਮੀਰ ਨੂੰ ਕਿਉਂ ਚੁਣਿਆ ਸੀ ਔਰੰਗਜ਼ੇਬ ਨੇ? ਕਸ਼ਮੀਰ ਦੇ ਵਿੱਚ ਬਹੁਤੇ ਵਿਦਵਾਨ ਪੰਡਿਤ ਪ੍ਰਚਾਰਕ ਰਹਿੰਦੇ ਸਨ। ਕਿਸੇ ਧਰਮ ਨੂੰ ਖਤਮ ਕਰਨਾ, ਉਹਦਾ ਇਤਿਹਾਸ ਤੋੜ ਮਰੋੜ ਦਿਓ, ਕਿਸੇ ਧਰਮ ਨੂੰ ਖਤਮ ਕਰਨਾ, ਉਹਦੇ ਵਿਦਵਾਨਾਂ ਨੂੰ ਨਿੰਦਣਾ ਸ਼ੁਰੂ ਕਰ ਦਿਓ, ਭੰਡਣਾ ਸ਼ੁਰੂ ਕਰ ਦਿਓ, ਉਹਦੇ ਪ੍ਰਚਾਰਕ ਨਹੀਂ ਰਹਿਣਗੇ, ਉਹਦਾ ਪ੍ਰਚਾਰ ਕਰਨ ਵਾਲੇ ਨਹੀਂ ਰਹਿਣਗੇ, ਅਤੇ ਜਿਹੜੀ ਉਹ ਕੌਮ ਹੈ ਉਹ ਆਪਣੇ ਆਪ ਖਤਮ ਹੋ ਜਾਵੇਗੀ। ਸਾਡਾ ਗੁਰੂ ਦੁੱਖ ਸੁੱਖ ਤੋਂ ਪਹਿਲਾਂ ਵੀ ਰਹਿਤ ਸੀ, ਅੱਜ ਵੀ ਸਾਡਾ ਗੁਰੂ ਦੁੱਖ ਸੁੱਖ ਤੋਂ ਰਹਿਤ ਹੈ। ਇਹ ਸਾਡੀ ਸ਼ਰਧਾ ਹੈ, ਸਾਡਾ ਪਿਆਰ ਹੈ, ਅਤੇ ਸਾਧ ਸੰਗਤ ਅੱਜ ਸਾਡੀ ਸ਼ਰਧਾ ਦੇ ਉੱਤੇ, ਸਾਡੇ ਯਕੀਨ ਦੇ ਉੱਤੇ, ਸਾਡੇ ਵਿਸ਼ਵਾਸ ਦੇ ਉੱਤੇ ਸੱਟ ਮਾਰੀ ਜਾਂਦੀ। ਕਿਉਂ ਮੱਥਾ ਟੇਕਦੇ ਹੋ? ਤਰ੍ਹਾਂ ਤਰ੍ਹਾਂ ਦੇ ਕਿੰਤੂ ਪਰੰਤੂ ਕਰਕੇ, ਗੁਰਬਾਣੀ ਦੇ ਉੱਤੇ ਪਹਿਲਾਂ, ਇਤਿਹਾਸ ਦੇ ਉੱਤੇ ਕਿੰਤੂ ਪਰੰਤੂ, ਹੁਣ ਪਿਆਰਿਓ ਗੁਰਬਾਣੀ ਦੇ ਉੱਤੇ ਹੀ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ। ਪਾਤਸ਼ਾਹ ਨੇ ਤਾਂ ਆਖਿਆ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ, ਸਤਿਗੁਰ ਦੀ ਰੀਸ ਹੈ, ਹੋਰ ਕੱਚ ਪੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਭਰੀ ਹੈ। ਅਤੇ ਅੱਜ ਬਾਣੀ 'ਤੇ ਹੀ, ਗੁਰੂ ਸਿਧਾਂਤਾਂ 'ਤੇ ਹੀ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ। ਸੋ ਆਓ ਆਪਣੀ ਵਿਚਾਰ 'ਤੇ, ਉਹ ਸਾਹਮਣੇ ਬੀਬੀਆਂ ਬੈਠੀਆਂ ਹਨ, ਕਿੰਨੇ ਪਿਆਰੇ ਹੁੰਦੇ ਹੈ ਬੱਚੇ, ਉਹਨਾਂ ਦੀਆਂ ਆਂਦਰਾਂ ਦੇ ਹਾਰ ਕੱਢ ਕੱਢ ਕੇ ਗਲਾਂ ਵਿੱਚ ਪਾਏ ਜਾ ਰਹੇ ਨੇ, ਪਰ ਸਾਧ ਸੰਗਤ ਬੀਬੀਆਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਆਏ, ਮੁੱਖੋਂ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਦਾ ਆਵਾਜ਼ਾ ਆ ਰਿਹਾ। ਕਹਿ ਰਹੀਆਂ ਨੇ, ਇਹ ਸੱਚੇ ਪਾਤਸ਼ਾਹ, ਤੂੰ ਤਾਂ ਸਾਡੇ ਉੱਤੋਂ ਚਾਰੇ ਵਾਰ ਦਿੱਤੇ, ਸਾਡੇ ਕੋਲ ਕਿਸੇ ਕੋਲ ਇੱਕ ਹੈ, ਕਿਸੇ ਕੋਲ ਦੋ ਨੇ, ਕਿਸੇ ਕੋਲ ਤਿੰਨ ਨੇ, ਇਹ ਤੇਰੇ ਲੇਖੇ ਲੱਗ ਰਹੇ ਨੇ, ਇਹਨਾਂ ਦੀ ਕੁਰਬਾਨੀ ਅਜਾਈ ਨਾ ਜਾਣ ਦੇਵੀਂ, ਇਹਨਾਂ ਦੀ ਸ਼ਹਾਦਤ, ਇਹਨਾਂ ਦੀ ਕੁਰਬਾਨੀ ਆਪਣੇ ਦਰ 'ਤੇ ਪ੍ਰਵਾਨ ਕਰ ਲਈ। ਸਾਧ ਸੰਗਤ, ਭਾਈ ਸੁਭੇਗ ਸਿੰਘ ਜੀ ਜਿਨ੍ਹਾਂ ਨੂੰ ਚਰਖੜੀ 'ਤੇ ਚਾੜ ਕੇ ਸ਼ਹੀਦ ਕੀਤਾ ਗਿਆ,
ਅਤੇ ਉਹਦਾ ਪੁੱਤਰ ਸ਼ਾਹਬਾਜ ਸਿੰਘ ਮੁੱਛ ਫੁੱਟ ਗੱਭਰੂ ਚੜ੍ਹਦੀ ਜਵਾਨੀ ਅਤੇ ਕਾਜੀ ਇੱਕ ਪਾਸੇ ਲੈ ਗਿਆ। ਕਹਿਣ ਲੱਗਾ ਸੁਭੇਗ ਸਿੰਘਾ ਕਿਉਂ ਕਮਲਾ ਬਣਦਾ ਹੈ, ਤੇਰੀ ਵੰਸ਼ ਕਿਵੇਂ ਚੱਲੇਗੀ, ਆਖੇ ਲੱਗ ਜਾ ਇਹਨਾਂ ਦੇ, ਆਪਣਾ ਪੁੱਤਰ ਤਾਂ ਬਚਾਲਾ ਹੈ। ਇਤਿਹਾਸ ਵਿੱਚ ਆਉਂਦਾ ਭਾਈ ਸੁਭੇਗ ਸਿੰਘ ਜੀਆਂ ਨੇ ਆਖਿਆ, ਉਹ ਆਖਣ ਲੱਗੇ ਸਾਡੇ ਉੱਤੋਂ ਗੁਰੂ ਸਾਹਿਬਾਂ ਨੇ ਸਰਬੰਸ਼ ਵਾਰ ਦਿੱਤਾ, ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੈ ਕਵਣ ਵਡਾਈ। ਕਹਿੰਦੇ ਸਾਡੇ ਉੱਤੋਂ ਗੁਰੂ ਸਾਹਿਬਾਂ ਨੇ ਆਪਣਾ ਸਰਬੰਸ਼ ਵਾਰ ਦਿੱਤਾ, ਆਪਣੀ ਕੁੱਲ ਵਾਰ ਦਿੱਤੀ, ਅਤੇ ਮੈਂ ਆਪਣੀ ਕੁੱਲ ਨੂੰ ਬਚਾਉਂਦਾ ਫਿਰਾਂ, ਆਪਣੇ ਪੁੱਤਰ ਨੂੰ ਬਚਾਉਂਦਾ ਫਿਰਾਂ, ਇਹਦੇ ਵਿੱਚ ਮੇਰਾ ਵਡੱਪਣ ਕੀ ਹੈ, ਮੇਰੀ ਵਡਿਆਈ ਕੀ ਹੈ। ਇਸੇ ਤਰ੍ਹਾਂ ਸਾਧ ਸੰਗਤ ਤੋਂ ਬੀਬੀਆਂ ਸਤਿਗੁਰੂ ਦੇ ਅੱਗੇ ਅਰਦਾਸ ਕਰਦੀਆਂ ਹਨ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਕੁਰਬਾਨੀ ਨੂੰ, ਇਹਨਾਂ ਦੀਆਂ ਜਿੰਦੜੀਆਂ ਨੂੰ ਆਪਣੇ ਲੇਖੇ ਵਿੱਚ ਲਾ ਲਵੀਂ। ਲੱਗ ਜਾਣ ਗੁਰਾਂ ਦੇ ਲੇਖੇ ਜਿੰਦੜੀਆਂ ਨਿੱਕੀਆਂ, ਜਿੰਦੜੀਆਂ ਨਿੱਕੀਆਂ, ਜਾਣ ਗੁਰਾਂ ਦੇ ਲੇਖੇ ਜਿੰਦੜੀਆਂ ਨਿੱਕੀਆਂ, ਜਿੰਦੜੀਆਂ ਨਿੱਕੀਆਂ, ਲੱਗ ਜਾਣ ਗੁਰਾਂ ਦੇ, ਲੱਗ ਜਾਣ ਗੁਰਾਂ ਦੇ ਲੇਖੇ ਜਿੰਦੜੀਆਂ, ਲੱਗ ਜਾਣ ਗੁਰਾਂ ਦੇ ਲੇਖੇ ਜਿੰਦੜੀਆਂ ਨਿੱਕੀਆਂ, ਜਿੰਦੜੀਆਂ ਨਿੱਕੀਆਂ, ਲੱਗ ਜਾਣ ਗੁਰਾਂ ਦੇ ਲੇਖੇ ਜਿੰਦੜੀਆਂ ਨਿੱਕੀਆਂ, ਜਿੰਦੜੀਆਂ ਨਿੱਕੀਆਂ, ਲੱਗ ਜਾਣ ਗੁਰਾਂ ਦੇ ਲੇਖੇ ਜਿੰਦੜੀਆਂ, ਇਸ ਤਰ੍ਹਾਂ ਸਾਧ ਸੰਗਤ ਤੋਂ ਬੀਬੀਆਂ ਸਤਿਗੁਰੂ ਦੇ ਅੱਗੇ ਬੇਨਤੀ ਕਰਦੀਆਂ ਹਨ। ਆਪਾਂ 5-7 ਮਿੰਟਾਂ ਵਿੱਚ ਵਿਚਾਰ ਨੂੰ ਸੰਕੋਚਣਾ, ਵਿਚਾਰ ਬਹੁਤ ਲੰਮੀ ਹੈ। ਇਤਿਹਾਸ, ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ, ਸਾਡਾ ਅਮੀਰ ਵਿਰਸਾ, ਪਰ ਜਿੰਨੀਆਂ ਕੁਰਬਾਨੀਆਂ, ਜਿੰਨੀਆਂ ਸ਼ਹਾਦਤਾਂ ਹੋਈਆਂ, ਹੋ ਰਹੀਆਂ ਨੇ, ਉਸ ਹਿਸਾਬ ਦੇ ਨਾਲ ਸਾਧ ਸੰਗਤ ਅਸੀਂ ਪਛੜ ਗਏ ਹਾਂ। ਗੁਰੂ ਦੇ ਨਾਲ ਜੁੜਨ ਤੋਂ ਪਿੱਛੇ ਹਟਦੇ ਹਾਂ, ਅੰਮ੍ਰਿਤ ਦੀ ਦਾਤ ਨੂੰ ਛੱਡ ਕੇ ਸ਼ਰਾਬਾਂ ਵੱਲ, ਨਸ਼ਿਆਂ ਵੱਲ ਭੱਜਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਪਖੰਡੀਆਂ ਦੇ ਡੇਰਿਆਂ ਵੱਲ, ਝੂਠੇ ਸੌਦੇ ਵਾਲਾ, ਭਨਿਆਰਾਂ ਵਾਲਾ, ਇਸੇ ਤਰ੍ਹਾਂ ਸਾਧ ਸੰਗਤ ਨੂਰ ਮੈਲੀਆ ਇਹੋ ਜਿਹਿਆਂ ਦੇ ਮਗਰ, ਉਹ ਪੰਜਾਬ ਦੀ ਧਰਤੀ 'ਤੇ ਕੋਈ ਗਿਆਨ ਦੀ ਘਾਟ ਹੈ, ਕੋਈ ਪਿੰਡ ਵਾਂਝਾ ਰਿਹਾ ਹੋਣਾ ਜਿੱਥੇ ਗੁਰੂ ਸਾਹਿਬਾਂ ਦੇ ਚਰਨ ਨਾ ਪਏ ਹੋਣ, ਨਗਰ ਨਗਰ ਦੇ ਵਿੱਚ ਗੁਰੂ ਸਾਹਿਬਾਂ ਦੇ ਚਰਨ ਪਏ, ਇਹੋ ਜਿਹੇ ਵੀ ਪਿੰਡ ਹਨ ਜਿੱਥੇ 3-3 ਪਾਤਸ਼ਾਹੀਆਂ ਦੇ ਚਰਨ ਪਏ ਹੋਏ ਹੈ। ਪੰਜਾਬ ਦੇ ਵਿੱਚ ਕੋਈ ਗਿਆਨ ਦੀ ਘਾਟ ਨਹੀਂ, ਗਿਆਨ ਦੀ ਗੰਗਾ ਵਗਦੀ ਹੈ, ਪ੍ਰਚਾਰ ਦੀ ਘਾਟ ਨਹੀਂ। ਨਿਰਾ ਪ੍ਰਚਾਰਕਾਂ ਨੂੰ ਹੀ ਦੋਸ਼ ਦਿੱਤਾ ਜਾਂਦਾ, ਤੁਸੀਂ ਪ੍ਰਚਾਰ ਨਹੀਂ ਕਰਦੇ, ਪ੍ਰਚਾਰ ਨਹੀਂ ਕਰਦੇ। ਪ੍ਰਚਾਰ ਤਾਂ ਭਾਈ ਮਨਾਂ ਮੂੰਹ ਹੀ ਕੀਤਾ ਜਾਂਦਾ, ਹੁਣ ਜੇ ਕੋਈ ਮੰਨਣ ਵਾਸਤੇ ਹੀ ਤਿਆਰ ਨਾ ਹੋਵੇ ਤਾਂ ਡਾਂਗ ਸੋਟਾ ਫੜ ਕੇ ਤਾਂ ਕਿਸੇ ਨੂੰ ਨਹੀਂ ਸਮਝਾਇਆ ਜਾਂਦਾ। ਇਹ ਤਾਂ ਆਪਣੇ ਮਨ ਦੀ ਸ਼ਰਧਾ ਹੈ ਨਾ, ਆਪਣੇ ਮਨ ਦਾ ਪਿਆਰ ਹੈ, ਜੇ ਜੁੜ ਗਏ ਤਾਂ ਜੁੜ ਗਏ, ਜੇ ਚੰਗਾ ਲੱਗਿਆ ਤਾਂ ਜੁੜ ਗਏ, ਅਤੇ ਜੇ ਹੁਣ ਕੋਈ ਸੁਣਨ ਵਾਸਤੇ ਹੀ ਤਿਆਰ ਨਹੀਂ, ਸੁਣਨਾ ਹੀ ਨਹੀਂ ਚਾਹੁੰਦਾ, ਸੁਣ ਕੇ ਮੰਨਣਾ ਹੀ ਨਹੀਂ ਚਾਹੁੰਦਾ, ਅਤੇ ਉੱਥੇ ਸਾਧ ਸੰਗਤ ਫਿਰ ਪ੍ਰਚਾਰਕ ਵੀ ਕੀ ਕਰੇ, ਜਿੰਨੀ ਮਰਜ਼ੀ ਵਿਦਵਤਾ ਵਾਲੇ ਬਚਨ ਬੋਲੀ ਜਾਵੇ, ਤੇ ਹੁਣ ਜੇ ਕੋਈ ਮੰਨਣ ਵਾਸਤੇ ਹੀ ਤਿਆਰ ਨਹੀਂ ਤੇ ਹੁਣ ਡਾਂਗ ਸੋਟਾ ਲੈ ਕੇ ਤੇ ਉਹਦੇ ਮਗਰ ਨਹੀਂ ਫਿਰਿਆ ਜਾਂਦਾ ਕਦੇ ਵੀ। ਹਾਂ, ਜਿਨ੍ਹਾਂ ਨੇ ਮੰਨ ਲਿਆ ਉਹ ਸਾਧ ਸੰਗਤ ਵੱਡੇ ਵੱਡੇ ਮਾੜੇ ਕੰਮਾਂ ਦੇ ਵਿੱਚੋਂ ਨਿਕਲ ਕੇ ਤੇ ਚੰਗੀ ਅਵਸਥਾ ਵਾਲੇ ਗੁਰਸਿੱਖ ਬਣ ਗਏ ਜਿਨ੍ਹਾਂ ਨੇ ਮੰਨ ਲਿਆ ਹੈ। ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਦੀ ਸਾਰੀ ਜ਼ਿੰਦਗੀ ਭੌਂਦਿਆਂ ਲੰਘ ਗਈ ਹੈ। ਪੰਜਾਬ ਦੇ ਵਿੱਚ ਕੋਈ ਗਿਆਨ ਦੀ ਘਾਟ ਨਹੀਂ ਹੈ, ਪ੍ਰਚਾਰ ਦੀ ਵੀ ਕੋਈ ਘਾਟ ਨਹੀਂ, ਪਰ ਉੱਥੇ ਮਾਣ ਹੈ ਕਿ ਤਾਂ ਕੀ ਹੋ ਗਿਆ ਜੇ ਘੜਾ ਘੜਾ ਸ਼ਰਾਬ ਦਾ ਪੀ ਜਾਂਦੇ ਹਾਂ ਅਸੀਂ ਸਿੱਖ ਹੀ ਹਾਂ ਗੁਰੂ ਦੇ, ਤਾਂ ਕੀ ਹੋ ਗਿਆ ਜੇ ਤੰਬਾਕੂ ਦੇ ਖੇਤਾਂ ਦੇ ਖੇਤ ਖਾ ਗਏ ਤਾਂ ਵੀ ਸਿੱਖ ਹੀ ਹਾਂ, ਜਿੱਥੇ ਮਰਜ਼ੀ ਮੱਥਾ ਟੇਕ ਲਿਆ ਤਾਂ ਵੀ ਸਿੱਖ ਹੀ ਹਾਂ, ਜੋ ਮਰਜ਼ੀ ਕਰੀ ਗਏ ਅਸੀਂ ਸਿੱਖ ਹੀ ਹਾਂ ਗੁਰੂ ਦੇ। ਅਤੇ ਵਿਦੇਸ਼ ਵਿੱਚ ਆ ਕੇ ਫਿਰ ਪਤਾ ਲੱਗਦਾ ਹੈ ਕਿ ਜਦੋਂ ਸਤਿਗੁਰੂ ਦੀ ਓਟ 'ਤੇ ਟੇਕ ਤੱਕਣੀ ਪੈਂਦੀ ਹੈ ਨਾ, ਅਤੇ ਫਿਰ ਸਾਧ ਸੰਗਤ ਪਤਾ ਲੱਗਦਾ ਕਿ ਸਿੱਖ ਕੌਣ ਹੈ ਅਤੇ ਸਿੱਖ ਬਣੀ ਦਾ ਕਿਵੇਂ ਹੈ। ਜਦੋਂ ਸਤਿਗੁਰੂ ਤੋਂ ਬਿਨਾਂ ਫਿਰ ਕੋਈ ਹੋਰ ਬਾਂਹ ਫੜਨ ਵਾਲਾ ਕੋਈ ਨਜ਼ਰ ਨਹੀਂ ਨਾ ਆਉਂਦਾ, ਫਿਰ ਸਤਿਗੁਰੂ ਦੇ ਉੱਤੇ ਸਾਧ ਸੰਗਤ ਭਰੋਸਾ ਪੈਦਾ ਹੁੰਦਾ ਹੈ। ਆਓ, ਬੀਬੀਆਂ ਸਾਹਮਣੇ ਵੇਖ ਰਹੀਆਂ ਨੇ, ਨਾਲੇ ਪੜ੍ਹੀ ਜਾਂਦੀਆਂ ਨੇ ਸੋਏ ਸੋਏ। ਇੱਕ ਸਾਧ ਸੰਗਤ ਫਸਲ ਹੁੰਦੀ ਹੈ ਬਰਸੀਨ ਵਰਗੀ, ਉਹਨੂੰ ਜਿਵੇਂ ਜਿਵੇਂ ਵੱਢੀ ਦਾ ਅਤੇ ਉਹ ਓਨੀ ਜ਼ਿਆਦਾ ਪੁੰਗਰਦੀ ਹੈ, ਓਨੀ ਜ਼ਿਆਦਾ ਹਰੀ ਹੁੰਦੀ ਹੈ। ਮੰਨੂ ਸਾਡੀ ਦਾਤਰੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਸਾਡੀ ਦਾਤਰੀ, ਮੰਨੂ ਸਾਡੀ ਦਾਤਰੀ, ਜਿਉਂ ਜਿਉਂ ਮੰਨੂ ਵੱਢਦਾ, ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ, ਜਿਉਂ ਜਿਉਂ ਮੰਨੂ ਵੱਢਦਾ, ਜਿਉਂ ਜਿਉਂ ਮੰਨੂ ਵੱਢਦਾ, ਦੂਣ ਸਵਾਏ ਹੋਏ, ਅਸੀਂ ਦੂਣ ਸਵਾਏ ਹੋਏ, ਜਿਉਂ ਜਿਉਂ ਮੰਨੂ ਵੱਢਦਾ, ਜਿਉਂ ਜਿਉਂ ਮੰਨੂ ਵੱਢਦਾ, ਇਸ ਤਰ੍ਹਾਂ ਬੀਬੀਆਂ ਸਾਧ ਸੰਗਤ ਪੜ੍ਹਦੀਆਂ ਹਨ। ਮਤਾਂ ਕਿ ਮੈਨੂੰ ਤੂੰ ਜਾਣੇ ਕਿ ਸਿੱਖ ਖਤਮ ਹੋ ਜਾਣਗੇ, ਸਿੱਖਾਂ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ, ਸਿੱਖ ਨਹੀਂ ਮੁੱਕੇ, ਆਪ ਮੁੱਕ ਗਏ ਸਿੱਖਾਂ ਨੂੰ ਮੁਕਾਉਣ ਵਾਲੇ। ਇਹਦੀਆਂ ਜੜ੍ਹਾਂ ਤਾਂ ਬ੍ਰਹਮ ਦੇ ਵਿੱਚ, ਵਾਹਿਗੁਰੂ ਦੇ ਵਿੱਚ ਲੱਗੀਆਂ ਹੋਈਆਂ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਆਰੀਆ ਸਮਾਜੀਆਂ ਦਾ ਜ਼ੋਰ ਸੀ ਜਲੰਧਰ ਦੇ ਵਿੱਚ, ਸਿੱਖਾਂ ਦੇ ਕੇਸ ਗੱਟੇ ਖਾਲਸਾ ਸਮਾਚਾਰ ਅਖਬਾਰ ਦੇ ਵਿੱਚ ਖਬਰ ਆਈ। ਇੱਕ ਸਿੰਘ ਮਹਾਂਪੁਰਖਾਂ ਦੇ ਕੋਲ ਅਖਬਾਰ ਲੈ ਕੇ ਆਇਆ, ਪੜ੍ਹ ਕੇ ਸੁਣਾਇਆ। ਕਹਿਣ ਲੱਗਾ ਜੀ ਸਿੱਖਾਂ ਦਾ ਕੀ ਬਣੇਗਾ। ਮਹਾਂਪੁਰਖ ਕੁਛ ਸਮੇਂ ਵਾਸਤੇ ਚੁੱਪ ਕਰ ਗਏ, ਫਿਰ ਚਿਹਰੇ 'ਤੇ ਲਾਲੀ ਛਾ ਗਈ, ਬੜੇ ਉੱਚੀ ਬਚਨ ਕੀਤੇ, ਕਹਿਣ ਲੱਗੇ ਸਿੱਖਾਂ ਦਾ ਕੀ ਬਣਨਾ ਹੈ, ਸਿੱਖਾਂ ਦੀ ਸਦਾ ਚੜ੍ਹਦੀ ਕਲਾ ਰਹੇਗੀ, ਜਿਹੜੇ ਸਿੱਖਾਂ ਨੂੰ ਮੁਕਾਉਣ ਵਾਲੇ ਨੇ ਉਹ ਆਪ ਮੁੱਕ ਜਾਣਗੇ। ਕਲਗੀਆਂ ਵਾਲਾ ਸਿੱਖਾਂ ਦੀਆਂ ਜੜ੍ਹਾਂ ਵਾਹਿਗੁਰੂ ਦੇ ਵਿੱਚ ਲਾ ਕੇ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਜੜ੍ਹਾਂ ਲੱਗੀਆਂ ਨੇ, ਦਾਨਵ ਦੇਵ ਸਭ ਆਖਦੇ ਨੇ ਕੋਈ ਵੀ ਕਹਿੰਦੇ ਸਿੱਖਾਂ ਦਾ ਕੁਝ ਵਿਗਾੜ ਨਹੀਂ ਸਕਦਾ। ਲੰਮੀਆਂ ਵਿਚਾਰਾਂ ਹਨ ਤੇ ਸਤਿ ਸੰਗਤ ਮੀਰ ਮੰਨੂ ਨੇ ਬੜਾ ਜ਼ੁਲਮ ਕੀਤਾ, ਦੁੱਧ ਚੁੰਘ ਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਅੱਖਾਂ ਦੇ ਸਾਹਮਣੇ ਮਾਵਾਂ ਬੈਠੀਆਂ ਵੇਖ ਰਹੀਆਂ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬੱਚੇ ਸ਼ਹੀਦ ਹੋ ਗਏ। ਸੀਣੀ ਉਚਾਰੀ ਮੁੱਖੋਂ ਬੈਠੀਆਂ ਸਾਹਮਣੇ ਵੇਖਦੀਆਂ ਮਾਵਾਂ ਟੋਟੇ ਹੁੰਦੇ ਬੱਚਿਆਂ ਦੇ ਸਾਹਮਣੇ ਵੇਖ ਰਹੀਆਂ ਨੇ, ਧਾਨੋ ਮਾਵਾਂ। ਇੱਕ ਵਾਰੀ ਸਤ ਸੰਗਤ ਉਹਨਾਂ ਮਾਵਾਂ ਦੀ ਕਰੜੀ ਕਮਾਈ ਦਾ ਧਿਆਨ ਧਰ ਕੇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਾਮਾਂ ਪੈ ਗਈਆਂ, ਆਪਣੇ ਪਹਿਰੇਦਾਰ ਨੂੰ ਭੇਜਿਆ, ਕਹਿਣ ਲੱਗਾ ਅੱਜ ਵੀ ਵੇਖ, ਅੱਜ ਵੀ ਬੀਬੀਆਂ ਇਹੋ ਹੀ ਅਰਦਾਸ ਕਰਨਗੀਆਂ, ਚਾਰ ਪੈਰ ਦਿਨ ਤੇਰੇ ਭਾਣੇ ਦੇ ਅੰਦਰ ਲੰਘ ਗਿਆ, ਅੱਜ ਵੀ ਇਹੋ ਹੀ ਅਰਦਾਸ ਹੋਵੇਗੀ। ਪਹਿਰੇਦਾਰ ਕਹਿੰਦਾ ਅੱਜ ਮੈਂ ਇਕੱਲਾ ਨਹੀਂ, ਮੀਰ ਮੰਨੂ ਤੂੰ ਵੀ ਮੇਰੇ ਨਾਲ ਚੱਲ। ਨਾਲ ਮੀਰ ਮੰਨੂ ਨੂੰ ਲੈ ਲਿਆ। ਉਹ ਅਤਿਅੰਤ ਦੁੱਖ ਦਾ ਸਮਾਂ, ਬੱਚੇ ਸ਼ਹੀਦ ਹੋ ਚੁੱਕੇ ਨੇ, ਬੀਬੀਆਂ ਨੇ ਰਹਿ ਰਾਜ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਤੇਰੇ ਭਾਣੇ ਦੇ ਅੰਦਰ ਸੁੱਖਾਂ ਵਿੱਚ ਬਤੀਤ ਹੋ ਗਿਆ। ਸਤ ਸੰਗਤ ਬੜਾ ਹੈਰਾਨ ਹੈ, ਮੀਰ ਮੈਨੂੰ ਐਦੋਂ ਵੱਡਾ ਦੁੱਖ ਕੋਈ ਹੋਰ ਹੋ ਨਹੀਂ ਸਕਦਾ। ਅਤੇ ਅਜੇ ਵੀ ਆਖਦੀਆਂ ਨੇ ਕਿ ਚਾਰ ਪੈਰ ਦਿਨ ਸੁੱਖਾਂ ਵਿੱਚ ਲੰਘ ਗਿਆ, ਅੱਜ ਤਾਂ ਇੰਨਾ ਜ਼ੁਲਮ ਮੈਂ ਕੀਤਾ, ਬੱਚਿਆਂ ਦੇ ਟੋਟੇ ਕਰ ਦਿੱਤੇ, ਬੱਚਿਆਂ ਦੀਆਂ ਆਂਦਰਾਂ ਦੇ ਹਾਰ ਕੱਢ ਕੇ ਗਲਾਂ ਵਿੱਚ ਪਾ ਦਿੱਤੇ। ਆ ਗਿਆ ਮੀਰ ਮੰਨੂ, ਸਾਰੀ ਰਾਤ ਨੀਂਦਰ ਨਾ ਪਈ, ਕਰਮ ਮਾੜਾ ਕੀਤਾ ਹੈ, ਚੈਨ ਨਹੀਂ ਆਉਂਦਾ, ਦਿਨ ਚੜ੍ਹਿਆ ਹੈ, ਦੋ ਮਿੰਟਾਂ 'ਚ ਵਿਚਾਰ ਕਰਕੇ ਅਸੀਂ ਸਮਾਪਤੀ ਕਰ ਦੇਣੀ ਹੈ, ਦਿਨ ਚੜ੍ਹਿਆ ਹੈ। ਸਾਧ ਸੰਗਤ ਪਹਿਲਾ ਪੈਰ ਹੋਇਆ, ਘੋੜਾ ਲੈ ਕੇ ਨਾਲ ਸਿਪਾਹੀਆਂ ਨੂੰ ਲੈ ਕੇ ਕਹਿੰਦਾ ਚਲੋ ਸ਼ਿਕਾਰ ਖੇਡਣ ਚੱਲੀਏ, ਮਨ ਨਹੀਂ ਲੱਗਦਾ ਕਿਤੇ ਵੀ। ਸ਼ਿਕਾਰ ਖੇਡਣ ਵਾਸਤੇ ਗਿਆ, ਅਕਾਲ ਪੁਰਖ ਸਾਰਾ ਕੁਝ ਤੱਕ ਰਿਹਾ, ਗੁਰੂ ਵੇਖ ਰਿਹਾ, ਕੋਈ ਬਾਤ ਹੈ ਕਿ ਮਿਟਤੀ ਨਹੀਂ ਹਸਤੀ ਹਮਾਰੀ, ਸਦੀਆਂ ਸੇ ਰਹਾ ਹੈ ਦੁਸ਼ਮਣ ਜਵਾਨਾ। ਅਕਾਲ ਪੁਰਖ ਤੱਕਦਾ ਚੰਗਿਆਂ ਨੂੰ ਵੀ ਮੰਦਿਆਂ ਨੂੰ ਵੀ, ਸਤਿਗੁਰੂ ਵੇਖਦਾ ਹੈ ਪਿਆਰਿਆਂ ਨੂੰ ਵੀ ਅਤੇ ਸਤ ਸੰਗਤ ਧਿਰਕਾਰਿਆਂ ਨੂੰ ਵੀ, ਸਤਿਗੁਰੂ ਵੇਖ ਰਿਹਾ ਮਿੱਤਰਾਂ ਨੂੰ ਵੀ ਅਤੇ ਦੁਸ਼ਮਣਾਂ ਨੂੰ ਵੀ। ਅੱਜ ਸਤਿਗੁਰਾਂ ਨੇ ਨਾਲ ਦੀ ਨਾਲ ਹੀ ਫਲ ਦੇ ਦਿੱਤਾ ਹੈ। ਮੀਰ ਮੰਨੂ ਚੜ੍ਹ ਕੇ ਘੋੜੇ ਦੇ ਉੱਤੇ ਗਿਆ ਸ਼ਿਕਾਰ ਖੇਡਣ ਵਾਸਤੇ, ਪਾਤਸ਼ਾਹ ਨੇ ਐਸੀ ਕਿਰਪਾ ਕਰ ਦਿੱਤੀ, ਐਸੀ ਖੇਡ ਵਰਤਾਈ, ਭੱਜਿਆ ਜਾਂਦਾ ਘੋੜਾ ਅਤੇ ਸਤ ਸੰਗਤ ਝਾੜੀਆਂ ਦੇ ਉਲਿਓਂ ਇੱਕ ਖਰਗੋਸ਼ ਨਿਕਲਿਆ, ਇਕਦਮ ਘੋੜੇ ਦੇ ਮੂਹਰੇ ਆ ਗਿਆ, ਘੋੜਾ ਡਰ ਗਿਆ, ਭੱਜਿਆ ਜਾਂਦਾ ਘੋੜਾ ਖਲੋ ਗਿਆ ਅਤੇ ਮੀਰ ਮੰਨੂ ਘੋੜੇ ਤੋਂ ਡਿੱਗਿਆ, ਪੈਰ ਜਿਹੜਾ ਰਕਾਬ ਦੇ ਵਿੱਚ ਫਸ ਗਿਆ। ਅਗਲੇ ਦਿਨ ਦੀ ਗੱਲ ਹੈ, ਪੈਰ ਰਕਾਬ ਦੇ ਵਿੱਚ ਫਸਿਆ ਅਤੇ ਜਾਨਵਰ ਦਾ ਹੁੰਦਾ, ਪਸ਼ੂ ਦਾ ਹੁੰਦਾ, ਉਹ ਜਿੱਥੋਂ ਚੱਲਿਆ ਹੋਵੇ ਮੁੜ ਕੇ ਉੱਥੇ ਹੀ ਆ ਜਾਂਦਾ, ਪਿਛਾਂਹ ਨੂੰ ਭੱਜ ਤੁਰਿਆ, ਮਹਿਲਾਂ ਵੱਲ ਨੂੰ ਭੱਜ ਤੁਰਿਆ। ਮੀਰ ਮੰਨੂ ਧਰਤੀ ਦੇ ਉੱਤੇ ਸਤ ਸੰਗਤ ਘੜੀਸਿਆ ਜਾ ਰਿਹਾ ਹੈ, ਹੱਥ ਟੁੱਟ ਗਏ, ਪੈਰ ਟੁੱਟ ਗਏ, ਮੂੰਹ ਟੁੱਟ ਗਿਆ, ਤੇ ਸਾਧ ਸੰਗਤ ਲਾਹੌਰ ਆਪਣੇ ਘਰ ਤੱਕ ਆਉਂਦਿਆਂ ਆਉਂਦਿਆਂ ਮੀਰ ਮੰਨੂ ਦੀ ਮੌਤ ਹੋ ਗਈ। ਕੀਤੀ ਦਾ ਫਲ ਮਿਲ ਗਿਆ। ਮੌਤ ਵੀ ਇੰਨੀ ਬੁਰੀ ਤਰ੍ਹਾਂ ਹੋਈ, ਜਦੋਂ ਮਹਿਲਾਂ ਦੇ ਸਾਹਮਣੇ ਪਹੁੰਚਿਆ ਤੇ ਉਸ ਵੇਲੇ ਬੇਗਮਾਂ ਨੂੰ ਆਵਾਜ਼ ਮਾਰੀ ਪਹਿਰੇਦਾਰਾਂ ਨੇ, ਕਹਿਣ ਲੱਗੀਆਂ ਇਹ ਕੌਣ ਹੈ, ਪਛਾਣਿਆ ਨਹੀਂ ਜਾਂਦਾ, ਨੱਕ ਮੂੰਹ ਅੱਖਾਂ ਟੁੱਟ ਚੁੱਕੀਆਂ ਹਨ, ਕੌਣ ਹੈ? ਤੇ ਸਾਧ ਸੰਗਤ ਪਹਿਰੇਦਾਰ ਕਹਿੰਦੇ, ਜੀ ਇਹ ਤੁਹਾਡਾ ਖਾਬ ਆਉਂਦਾ, ਤੁਹਾਡਾ ਹੀ ਇਹ ਪਤੀ ਹੈ, ਇਹਦੀ ਆਹ ਹਾਲਤ ਬਣ ਗਈ। ਫੌਜਾਂ ਨੇ ਸਾਧ ਸੰਗਤ ਉਹਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਤਨਖਾਹਾਂ ਨਹੀਂ ਸਨ ਮਿਲੀਆਂ ਕਈ ਚਿਰ ਤੋਂ। ਕਹਿਣ ਲੱਗੇ ਤਾਂ ਦੇਵਾਂਗੇ ਲਾਸ਼ ਜੇ ਤਨਖਾਹ ਦਿਓਗੇ। ਅਤੇ ਉੱਧਰ ਸਾਧ ਸੰਗਤ ਰੌਲਾ ਪੈ ਗਿਆ, ਤਨਖਾਹ ਚਾਹੀਦੀ ਹੈ, ਰੌਲਾ ਪੈ ਗਿਆ, ਮੀਰ ਮੈਨੂੰ ਮਰ ਗਿਆ, ਮੀਰ ਮੈਨੂੰ ਮਰ ਗਿਆ। ਅਤੇ ਸਾਧ ਸੰਗਤ ਇਸ ਰੌਲੇ ਦੇ ਵਿੱਚ ਹੀ ਸਿੰਘਾਂ ਨੇ ਹਮਲਾ ਕੀਤਾ ਅਤੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਸਾਰੀਆਂ ਬੀਬੀਆਂ ਨੂੰ ਛੁਡਾ ਕੇ ਲੈ ਗਏ। ਉਹ ਜੇਲ੍ਹ ਇੱਕ ਸਿੰਘ ਨੇ ਵੇਖੀ ਸੀ, ਸਾਨੂੰ ਦੱਸਦਾ ਸੀ, ਆ ਸਟੇਜ ਦੇ ਨਾਲੋਂ ਕੋਈ 3 ਕੁ ਗੁਣਾ ਕਹਿੰਦਾ ਜ਼ਿਆਦਾ ਥਾਂ ਹੋਵੇਗੀ। ਐਡੀ ਕੁ ਵੱਡੀ ਜੇਲ੍ਹ ਸੀ ਜਿਹਦੇ ਵਿੱਚ ਉਹਨਾਂ ਧਰਮੀ ਬੀਬੀਆਂ ਨੂੰ ਬੰਦ ਕੀਤਾ ਸੀ। ਕੀਤੇ ਹੋਏ ਕਰਮ ਦਾ ਫਲ ਜਿਨ੍ਹਾਂ ਨੇ ਅੱਜ ਕੀਤੇ ਉਹਨਾਂ ਨੂੰ ਵੀ ਮਿਲਿਆ, ਜਿਨ੍ਹਾਂ ਨੇ ਕੱਲ੍ਹ ਕੀਤੇ ਉਹਨਾਂ ਨੂੰ ਵੀ ਮਿਲਿਆ, ਭਾਵੇਂ ਉਹ ਮੱਸਾ ਰੰਗੜ ਸੀ, ਭਾਵੇਂ ਜ਼ਕਰੀਆ ਖਾਨ ਸੀ, ਸਾਧ ਸੰਗਤ ਭਾਵੇਂ ਉਹ ਚੰਦੂ ਸੀ, ਭਾਵੇਂ ਮੀਰ ਮੰਨੂ ਸੀ, ਭਾਵੇਂ ਸੂਬਾ ਵਜ਼ੀਰ ਖਾਂ ਸੀ, ਉਹਨਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪਿਆ। ਅੱਜ ਦੇ ਸਮੇਂ ਦੇ ਦੌਰਾਨ ਭਾਵੇਂ ਗੁਰਬਚਨਾ ਨਰਕਧਾਰੀਆ ਸੀ, ਇੰਦਰਾ ਗਾਂਧੀ ਸੀ, ਮਾਸੂਮਾਂ ਦਾ ਕਾਤਲ ਬੇਅੰਤਾ ਸੀ, ਵੈਦਿਆ ਸੀ, ਜਿਨ੍ਹਾਂ ਜਿਨ੍ਹਾਂ ਨੇ ਵੀ ਸਾਧ ਸੰਗਤ ਜ਼ੁਲਮ ਕੀਤੇ, ਸਿੰਘ ਕਿਸੇ 'ਤੇ ਜ਼ੁਲਮ ਨਹੀਂ ਕਰਦਾ। ਸਿੱਖੀ ਦੀ ਪਰਿਭਾਸ਼ਾ, ਸਿੱਖੀ ਕੀ ਹੈ? ਸ਼ਾਮ ਦੇ ਦੀਵਾਨ ਵਿੱਚ ਰਾਤ ਦਾ ਇੱਕੋ ਹੀ ਦੀਵਾਨ ਰਹਿੰਦਾ ਹੈ। ਸੋ ਬੜੀ ਸੰਗਤ ਨੇ ਅਤੇ ਸਾਧ ਸੰਗਤ ਪ੍ਰਬੰਧਕਾਂ ਨੇ ਬੜਾ ਪਿਆਰ ਦਿੱਤਾ ਹੈ। ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਵੱਲੋਂ ਜੋ ਇਹ 5-6 ਦਿਨ ਦਾ ਸਮਾਗਮ ਸਾਧ ਸੰਗਤ ਰੱਖਿਆ ਗਿਆ ਸੀ, ਦਾਸਰਿਆਂ ਨੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਹੈ। ਇੱਕੋ ਹੀ ਰਾਤਰੀ ਦਾ ਦੀਵਾਨ ਰਹਿੰਦਾ ਹੈ, ਉਹਦੇ ਵਿੱਚ ਸੰਗਤ ਦੇ ਦਰਸ਼ਨ ਕਰਾਂਗੇ, ਬੇਨਤੀ ਜ਼ਰੂਰ ਕਰਾਂਗੇ, ਭਾਈ ਮਨ ਬਿਰਤੀਆਂ ਪਰਪੱਕ ਕਰੀਏ, ਇਹ ਤਾਂ ਹੀ ਹੋਣਗੀਆਂ ਜੇ ਬਾਣੀ ਪੜਾਂਗੇ, ਨਿਤਨੇਮੀ ਬਣਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ। ਅਖੀਰ ਦੇ ਵਿੱਚ ਸਾਧ ਸੰਗਤ ਆ ਧਾਰਨਾ ਪੜ੍ਹ ਕੇ ਸੰਗਤ ਤੋਂ ਖਿਮਾ ਮੰਗਾਂਗੇ। ਉਹ ਫਲ ਦਿੱਤਿਆਂ ਬਿਨਾ ਨਹੀਂ ਰਹਿਣਾ, ਤੇਰਿਆਂ ਕਰਮਾਂ ਨੇ ਫਲ ਦਿੱਤਿਆਂ ਬਿਨਾ ਨਹੀਂ ਰਹਿਣਾ, ਤੇਰਿਆਂ ਕਰਮਾਂ ਨੇ ਦਿੱਤਿਆਂ ਬਿਨਾ ਨਹੀਂ ਰਹਿਣਾ, ਤੇਰਿਆਂ ਕਰਮਾਂ ਨੇ ਫਲ ਦਿੱਤਿਆਂ ਬਿਨਾ ਨਹੀਂ ਰਹਿਣਾ, ਤੇਰਿਆਂ कर माने ਦਾ ਦੋਸ਼ ਨਾ ਦੇਈ ਕਿਸੇ ਦੋਸ਼ ਜੋ ਮੈਂ ਕੀਆ ਸੋ ਮੈਂ ਪਾਇਆ ਅਸਤਰਾ ਸਤਿਗੁਰੂ ਸਾਰਿਆਂ ਨੂੰ ਸਮਤ ਬਖਸ਼ੇ ਅਸੀਂ ਨੇਕ ਰਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਿਆਂ ਤੇ ਸਖਾਰਤ ਕਰ ਸਕੀਏ ਪਵਿੱਤਰ ਕਰ ਸਕੀਏ ਸਤਿਗੁਰੂ ਦੇ ਘਰੋਂ ਸਾਰਿਆਂ ਨੂੰ ਹੀ ਖੁਸ਼ੀਆਂ ਅਤੇ ਖੇੜੇ ਮਿਲਣ ਸਤਿਗੁਰੂ ਸਾਰਿਆਂ 'ਤੇ ਰਹਿਮਤ ਕਰਨ ਇੰਨੀਆਂ ਵਿਚਾਰਾਂ ਦੇ ਨਾਲ ਸਮਾਪਤੀ ਹੈ ਪਹੁ ਲਓ ਖੰਡੇ ਬਾਟੇ ਦੀ ਜਿਹੜੇ ਅੰਮ੍ਰਿਤ ਤੋਂ ਦੂਰ ਹਨ ਬਾਣੀ ਬਾਣੀ ਵਿੱਚ ਹੋਵੋ ਪਰਪੱਕ ਤਿੰਨ ਮਾਵਾਂ ਦਾ ਕਦੇ ਤਿਆਗ ਨਾ ਕਰਿਓ ਜਨਮ ਦੇਣ ਵਾਲੀ ਮਾਤਾ ਮਾਂ ਬੋਲੀ ਅਤੇ ਮਾਤ ਭੂਮੀ ਤਿੰਨ ਮਾਵਾਂ ਤੋਂ ਦੂਰ ਹੋਇਆ ਸੀ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਈਸਾਈ ਬਣ ਗਿਆ ਸੀ ਤਿੰਨ ਮਾਵਾਂ ਤੋਂ ਦੂਰ ਹੋਣ ਦੇ ਕਾਰਨ ਗੁਰਮੁਖੀ ਜ਼ਰੂਰ ਬੱਚਿਆਂ ਨੂੰ ਸਿਖਾਲਿਆ ਕਰੋ ਕਿਉਂਕਿ ਗੁਰਮੁਖੀ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਾਵੇਂ ਅੱਜ ਆਪਾਂ ਪੋਥੀਆਂ ਅਤੇ ਗੁਟਕਾ ਸਾਹਿਬ ਅੰਗਰੇਜ਼ੀ ਦੇ ਵਿੱਚ ਲਿਖ ਲੈਂਦੇ ਹਾਂ ਪਰ ਗੁਰਮੁਖੀ ਦੇ ਨਾਲ ਜੋ ਗੁਰੂਆਂ ਦੀ ਉਚਾਰੀ ਬਾਣੀ ਬੋਲੀ ਹੈ ਉਹਦੇ ਵਿੱਚ ਸਾਧ ਸੰਗਤ ਜ਼ਰੂਰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਦੇ ਨਾਲ ਹੋਰ ਵੀ ਜ਼ਿਆਦਾ ਸਾਂਝ ਗੁਰੂ ਦੇ ਨਾਲ ਪੈਂਦੀ ਹੈ ਸਤਿਗੁਰੂ ਸਾਰਿਆਂ 'ਤੇ ਰਹਿਮਤ ਕਰੇ ਸੋ ਰਾਤ ਦਾ ਦੀਵਾਨ ਹੈ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ 8 ਤੋਂ 9 ਵਜੇ ਤੱਕ ਸਾਰਿਆਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰਨੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬੋਲਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਸਾਧ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ ਸਤਿਗੁਰੂ ਸੋਝੀ ਬਖਸ਼ੇ ਸੋਈ ਕਰਾਏ ਜੋ ਤੁਦ ਭਾਵੈ ਮੋਹੇ ਸਿਆਣਪ ਕਛੂ ਨਾ ਆਵੈ ਬਖਸ਼ੋ ਆਗਿਆ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।